के साथ अपने परिवार को ज्यादा से ज्यादा खुशियां दें। सीआईबीसी ग्लोबल मनी ट्रांसफर की जीरो डॉलर ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही cibc.com/gmt इवेंट पर जाएं और प्रोमो कोड GMT इवेंट के साथ अपने पहले ट्रांसफर पर $300 तक वापस पाएं। शर्तें और सीआईबीसी फॉरेन एक्सचेंज रेट्स लागू।
Ayayo, who is the stager?
Complete home furniture and appliances, latest style, color, fabric, golden ya phir silver, modern, traditional, contemporary furniture and decor. Complete home furniture and appliances. Must see, must visit a designer's collection and affordable price.
Seeing is believing. Complete home furniture and appliances.
No cost, free advice. 547 Steeles Avenue East in Brampton. 905-244-4663. 244-4663.
Garnishment. Power of sale notice. Bank walo paise di mang. Unhe hi sanu call karo. Phir to anu koi nahi kar sakega tang. Karza maaf karao. 100% mansik shanti pao. Collection callon to chutkara. बिना व्याज निकिया निकिया किश्तां कॉल करो कैनेडा कंज्यूमर क्रेडिट असिस्टेंस 416-502-3100। कर्जे तो परेशान असी करांगे काम आसान। 416-502-3100।
बस इन्नी जी गल फिर की होया जे गड्डियां च गड्डियां वज्जियां तां रेक्सटेल बॉडी शॉप है तां हैगा फिर हर तरह दे बॉडी वर्क लई ते नाले तां हर तरह दी इंश्योरेंस नाल डायरेक्ट डील करदे आ। घबराउणा तां बिल्कुल ही नहीं। कम होवे बॉडी वर्क दा जां लैणी होवे रेंटल कार जां फिर खरीदनी जां वेचनी है यूज्ड कार तां कॉल करो मनमिंदर चीमा जां रिक चीमा नूं 416-749-9596 ते जां फिर तुसी जा सकदे हो 30 रसीन रोड इटोबिको जो कि रेक्सटेल दे विच मौजूद है। होर तां होर ए तां टू दीआं सेवावां वी दिंदे ने रेक्सटेल बॉडी शॉप भुलना तो बिल्कुल ही नहीं। 416-749-9596 मनमिंदर चीमा जा रिक चीमा नूं तुसी कॉल कर सकते हो 30 रसीन रोड 416-749-9596।
8 बजे तो लेके 10 बजे तक असीं प्रोग्राम पेश करते हैं। मेरिया सारिया कॉलां इस समय होल्ड उत्ते नहीं, पर मैं जयल साहब नाल 3-4 मिनट गलबात करांगा, उस तो बाद बाकी कॉलर्स ने जिहड़े उन्हां नाल गलबात ਕਰਾਂਗਾ। ਪਹਿਲਾਂ ਯਾਰ ਸਾਹਿਬ ਜੈ ਸਾਹਿਬ ਜੀ ਅਨੁਭਵਾਂ ਦੇ ਵਿੱਚ।
ਗੁੱਡ ਮਾਰਨਿੰਗ ਸਰ, ਪਹਿਲਾਂ ਤਾਂ ਤੁਹਾਡਾ ਮੈਂ ਅੱਧਾ ਮਿੰਟ ਲੈਣਾ ਆ, ਉਹਦੀ ਮੈਨੂੰ ਆਗਿਆ ਦਿਓ ਇਹ ਕਿ ਮੈਂ ਰਿਕੁਐਸਟ ਕੀਤੀ ਸੀ ਕਿ ਪੁਰਵਾ ਸਾਹਿਬ ਨੂੰ ਕਹਿਣਾ ਕਿ ਆਪਣੀ ਇਨਪੁਟ ਦਿਓ ਕਿ ਕਿਸ ਤਰ੍ਹਾਂ ਹਾਰਟ ਬ੍ਰੇਕਿੰਗ ਵਿਕਟਰੀ ਹੋਈ ਹੈ 1.5 ਮਿੰਟ ਚ ਰੈਮ ਦੀ, ਕਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸਪੋਰਟਸ ਇਵੈਂਟ ਸੀਗਾ ਇਸ ਵੀਕਐਂਡ ਤੇ, ਉਹਦੇ ਬਾਰੇ ਥੋੜੀ ਜਿਹੀ ਇਨਪੁਟ ਦਿੰਦੇ ਤਾਂ ਬੜਾ ਅੱਛਾ ਲੱਗਣਾ ਸੀ, ਤੁਹਾਡੇ ਲਿਸਨਰ ਨੇ ਵੀ ਪਸੰਦ ਕਰਨਾ ਸੀ।
ਕਿਹਦੀ ਗੱਲ ਸੀਗੀ ਜੀ ਇਹ?
ਸੁਪਰ ਬਾਲ ਕਿਹੜੀ ਹੋਈ ਆ?
ਬਾਲ ਦੀ ਕੱਲ ਆਪਾਂ ਕਵਰ ਕੀਤਾ ਹੈ ਉਸ ਨੂੰ।
ਅੱਛਾ ਕੱਲ ਕੀਤਾ ਸੀਗਾ ਉਹ ਮੈਨੂੰ
ਨਹੀਂ।
ਅੱਛਾ ਉਹ ਤੁਸੀਂ FL ਕਿਉਂ ਦੇ ਬਾਰੇ ਪੁੱਛ ਰਹੇ ਸੀ, ਮੈਂ ਉਸ ਵਕਤ ਦੇਖੀ ਸੀਗਾ, ਕਾਫੀ ਦੇਰ ਹੋਈ ਸੀ ਆਏ ਨੂੰ, ਔਰ ਉਸ ਵਕਤ ਸੀਨੀਅਰ ਟੂਡੋ ਸਾਹਿਬ ਨੇ ਐਮਰਜੈਂਸੀ ਡਿਕਲੇਅਰ ਕੀਤੀ ਸੀ, ਔਰ ਪਲੱਸ ਉਹਨਾਂ ਨੇ ਇਹ ਵੀ ਐਕਟ ਪਾਸ ਕੀਤਾ, ਇਹ ਵੀ ਆਰਡਰ ਦਿੱਤੇ ਸੀ ਸ਼ੂਟ ਔਨ ਸਾਈਟ ਤੇ ਕਾਫੀ ਕਿਡਨੈਪ ਹੋਈ ਸੀ। ਮੈਂ ਡਿਟੇਲ ਚ ਨਹੀਂ ਜਾਂਦਾ ਕਿ ਇਹ ਫਰਾਂਸ ਦਾ ਹੱਥ ਸੀਗਾ, ਉਹ ਸਭ ਦਿੱਤੇ ਕਿ ਅਗਰ ਇਹ ਕਿਹੜੀ ਐਜੂਕੇਸ਼ਨ ਨਿਕਲ ਕੇ ਬਾਹਰ ਆਵੇ ਤਾਂ ਹੋ ਸਕਦਾ ਕਿ ਕਿਊਬਕ ਨੂੰ ਕਾਫੀ ਹੱਦ ਤੱਕ ਇੱਕ ਕਿਸਮ ਦਾ ਸੈਪਰੇਟ ਕੰਟਰੀ ਬਣਾਇਆ ਜਾ ਸਕਦਾ ਹੈ। ਔਰ ਤੁਹਾਨੂੰ ਪਤਾ ਟੂਡੋ ਸਾਹਿਬ ਵੀ ਇੱਕ ਸੋਸ਼ਲਿਸਟ ਧਾਰਾ ਦੇ ਸਪੋਰਟਰ ਸੀਗੇ, ਸੀਨੀਅਰ ਟੂਡੋ ਦੀ ਗੱਲ ਕਰਦਾ ਮੈਂ, ਉਹ ਕੋਈ ਕੈਪਿਟਲਿਸਟ ਨਹੀਂ ਸੀ ਔਰ ਨਾ ਹੀ ਉਹ ਡੈਮੋਕ੍ਰੈਟ ਸਿਸਟਮ ਚ ਤਾਂ ਬਿਲੀਵ ਕਰਦੇ, ਪਰ ਸੋਸ਼ਲਿਸਟ ਸੀਗੇ, ਕਿਹੜਾ ਫਰਾਂਸ ਦਾ ਆਪਣਾ ਵੀ ਪ੍ਰਿੰਸੀਪਲ ਹੈਗਾ ਤੇ, ਪਰ ਟੂਡੋ ਸਾਹਿਬ ਤੇ ਇੰਨਾ ਪ੍ਰੈਸ਼ਰ ਪੈ ਗਿਆ ਸੀ ਉਸ ਵਕਤ ਕਿ ਉਹਨਾਂ ਨੂੰ ਇਹ ਸਟੈਪ ਲੈਣਾ ਪਿਆ ਤੇ ਉਹ ਤੁਹਾਨੂੰ ਦੱਸਦੇ ਆ ਕਿ ਕਿਸ ਵਕਤ ਐਮਰਜੈਂਸੀ ਸੀ ਤੇ ਮੈਂ ਕਿੰਗਸਟਨ ਜਾ ਰਿਹਾ ਸੀ ਤੇ ਕਿਸੇ ਦੇ ਨਾਲ ਸੀ 4-5 ਸਾਡੀ ਵੀ ਕਾਰ ਰੋਕ ਕੇ ਉਹਨਾਂ ਨੇ ਸਾਰੀ ਰਿਸਰਚ ਕੀਤੀ ਇਹਨਾਂ ਨੇ OPP ਨੇ, ਔਰ ਉਸ ਲਈ ਪੈਰਾ ਮਿਲਟਰੀ ਵੀ ਆਈ ਸੀ ਔਰ ਉਹ ਸਾਰੇ ਹਰੇਕ ਬੰਦੇ ਨੂੰ ਰਿਸਰਚ ਕਰਦੇ ਸੀ, ਘਰ ਤੋਂ ਬਾਹਰ ਨੀ ਨਿਕਲ ਸਕਦੇ ਸੀ ਤੁਸੀਂ ਮੌਂਟਰੀਅਲ ਦੇ ਵਿਚ, ਮੈਂ ਮੌਂਟਰੀਅਲ ਚ ਤਾਂ ਨਹੀਂ ਸੀਗਾ ਪਰ ਕਿਊਬੈਕ ਦੇ ਵਿਚ ਓਨਟੇਰੀਓ ਚ ਸੀਗਾ, ਪਰ ਉਸ ਵਕਤ ਬਹੁਤ ਸਾਰੇ ਐਸੇ ਪੋਲੀਟੀਸ਼ੀਅਨ ਸੀ ਉਹਨਾਂ ਨੇ ਟਰੂਡੋ ਸਾਹਿਬ ਦੀ ਪਾਲਿਸੀ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ, ਇਨਡਾਇਰੈਕਟਲੀ ਸਪੋਰਟ ਹੀ ਕੀਤਾ ਸੀ। ਉਹ ਇੱਕ ਕਿਸਮ ਦਾ ਕਾਲਾ ਟਾਈਮ ਕਹਿ ਦਿਓ, ਧੰਦਾ ਕਹਿ ਦਿਓ, ਕੈਨੇਡੀਅਨ ਪੋਲੀਟਿਕਸ ਦੇ ਵਿੱਚ ਉਹ ਕਾਫੀ ਹੱਦ ਤੱਕ ਉਹ ਡਿਸਕਸ ਹੁੰਦਾ ਹੀ ਰਹੇਗਾ।
ਜੀ ਜੀ, ਅੱਛਾ ਜੈਰਲ ਸਾਹਿਬ, ਉਦੋਂ ਪਹਿਲਾਂ ਤਾਂ ਇੱਕ ਬ੍ਰਿਟਿਸ਼ ਦੇ ਟ੍ਰੇਡ ਕਮਿਸ਼ਨਰ ਨੂੰ ਅਗਵਾ ਕੀਤਾ ਗਿਆ, ਫਿਰ ਉਸ ਤੋਂ ਬਾਅਦ ਇੱਕ ਮਿਨਿਸਟਰ ਨੂੰ ਅਗਵਾ ਕੀਤਾ ਗਿਆ, ਤੇ ਫਿਰ ਬੈਂਕ ਆਫ ਮੌਂਟਰੀਅਲ ਤੇ ਹੋਰ ਬਿਲਡਿੰਗ ਨੂੰ ਬੰਬ ਨਾਲ ਉਡਾਉਣ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ, ਤੇ ਟੈਰਰਿਸਟ ਅਟੈਕਸ ਨੇ ਜਿਹੜੇ ਕਾਫੀ ਵੱਧ ਰਹੇ ਸੀਗੇ। ਸੋ ਉਸ ਸਮੇਂ ਜਿਹੜਾ ਇਹ ਵਾਰ ਮੈਜਰ ਐਕਟ ਅਟੈਕ ਦੀ ਗੱਲ ਕਰੀਏ, ਉਹਨੂੰ ਲੈ ਕੇ ਸਾਰੀ ਐਮਰਜੈਂਸੀ ਐਕਟ ਇਨਵੋਕ ਕੀਤਾ ਗਿਆ। ਉਹ ਤੋਂ ਇਲਾਵਾ ਹੁਣ ਤਾਂ ਐਵੇਂ ਕਿੰਨੇ 40-50 ਟਰੱਕ ਉੱਥੇ ਖੜੇ ਨੇ, ਇਹਨਾਂ ਨੂੰ ਲੈ ਕੇ ਕੀ ਐਮਰਜੈਂਸੀ ਐਕਟ ਇਨਵੋਕ ਕਰਨ ਦੀ ਜ਼ਰੂਰਤ ਸੀ?
ਉਸ ਵਕਤ 40-50 ਤੋਂ ਵੀ ਜ਼ਿਆਦਾ ਸੀ ਕਿ ਔਰ ਇਹਨਾਂ ਨੇ ਮਤਲਬ ਗੌਰਮੈਂਟ ਆਫ ਕੈਨੇਡਾ ਨੇ ਆਰਮੀ ਵੀ ਉੱਥੇ ਬੁਲਾਈ ਹੈ, ਕਿਹੜੀ ਰੈਗੂਲਰ ਆਰਮੀ ਵੀ ਸੀਗੀ, ਇਹ ਨਹੀਂ ਹੈ ਕਿ ਸਿਰਫ ਲੋਕਲ ਪੁਲਿਸ ਹੀ ਚੈੱਕ ਕਰ ਰਹੀ ਸੀ। ਔਰ ਉਹ ਬ੍ਰਿਟਿਸ਼ ਦੇ ਜਿਹੜੇ ਕੌਂਸਲਰ ਸੀ ਉਹਨਾਂ ਤੋਂ ਸ਼ੂਟ ਵੀ ਕੀਤਾ ਸੀਗਾ, ਮੇਰੇ ਖਿਆਲ 4-5 ਮੈਂ ਯਾਦ ਮੇਰੀ ਕਿ 4-5 ਨੂੰ ਕਿਡਨੈਪ ਕੀਤਾ ਸੀ। ਮੇਅਰ ਵੀ ਸੀ ਆ ਮੌਂਟਰੀਅਲ ਦਾ, ਉਹਨੂੰ ਵੀ ਕਿਡਨੈਪ ਕੀਤਾ ਸੀ। ਉਹ ਧਮਕੀਆਂ ਆਈਆਂ ਸੀ ਪਰ FL ਕੇ ਉਹਦੇ ਕੋਲ ਐਡਾ ਅਸਲਾ ਉਸਲਾ ਕੁਛ ਨਹੀਂ ਮਿਲਿਆ, ਉਹਨਾਂ ਦੀਆਂ ਧਮਕੀਆਂ ਧਮਕੀਆਂ ਜ਼ਿਆਦਾ ਸੀ। ਗੱਲ ਇਹ ਸੀਗੀ ਕਿ FL ਕੇ ਉਹਨੂੰ ਆਰਮ ਮਿਲਦੇ ਸੀ। ਤੁਹਾਨੂੰ ਸ਼ਾਇਦ ਯਾਦ ਹੋਏਗਾ ਕਿ ਸੇਂਟ ਲੋਰੈਂਸ ਰਿਵਰ ਦੇ ਵਿੱਚ 2 ਆਈਲੈਂਡ ਨੇ ਕਿਹੜੇ ਕੈਨੇਡਾ ਦੇ ਬਹੁਤ ਨਜ਼ਦੀਕ ਹੈ, ਉਹਨੂੰ ਫਰਾਂਸ ਕੰਟਰੋਲ ਕਰਦਾ। 26,000 ਦੀ ਉਹਨਾਂ ਦੀ ਪਾਪੂਲੇਸ਼ਨ ਹੈਗੀ ਹੈ ਉਹ 2 ਆਈਲੈਂਡ ਦੀ, ਉਹ ਫਿਸ਼ਰ ਆਈਲੈਂਡ ਨੇ। ਆਈ ਡੋਂਟ ਨੋ ਉਹ ਫਰਾਂਸ ਅਜੇ ਤੱਕ ਕਿਉਂ ਉਹਨਾਂ ਨੂੰ ਕੰਟਰੋਲ ਕਰਦਾ, ਉੱਥੋਂ ਇਹਨਾਂ ਨੂੰ ਮਦਦ ਮਿਲਦੀ ਰਹੀ ਹੈ।
ਜੀ ਜੀ, ਸੋ ਉਹਦੇ ਕੰਪੈਰੇਟਿਵਲੀ ਜਿਹੜਾ ਹੁਣ ਦੀ ਸਿਚੁਏਸ਼ਨ ਆ ਉਹ ਬਹੁਤ ਛੋਟੀ ਸਿਚੁਏਸ਼ਨ ਹੈ, ਜਿਹਦੇ ਕਰਕੇ ਏਡਾ ਵੱਡਾ ਐਕਟ ਹੈ ਜਿਹੜਾ ਉਹ ਇਨਵੋਕ ਕਰਨ ਦੀ ਜ਼ਰੂਰਤ ਪਈ?
ਮੇਰਾ ਨੀ ਖਿਆਲ ਗਰੇਵਾਲ ਸਾਹਿਬ ਕਿ ਐਡਾ ਬੜਾ ਐਕਟ ਲਗਾਉਣ ਦੀ ਜ਼ਰੂਰਤ ਸੀ। ਅਗਰ ਟਰੂਡੋ ਸਾਹਿਬ ਦੀ, ਮੈਂ ਸਮਝਦਾ ਕਿ ਪਤਾ ਨੀ ਕਿੰਨੇ ਨੇ ਐਡਵਾਈਸ ਕੀਤਾ, ਅਗਰ ਇਹਨਾਂ ਨੂੰ ਪਹਿਲਾਂ ਹੀ ਕਿਲੇ ਬ੍ਰਿਟਿਸ਼ ਕੋਲੰਬੀਆ ਤੋਂ ਚੱਲੇ ਸੀ, ਉਸ ਵਕਤ ਇਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਸੀਗੀ, ਤੇ ਉੱਥੇ ਹੀ ਸੋਲਵ ਹੋ ਸਕਦਾ ਸੀਗਾ ਕਿ ਇੱਥੇ ਉਹਨਾਂ ਨੂੰ ਆਉਣ ਦੀ ਜ਼ਰੂਰਤ ਨਹੀਂ। ਪਰ ਇਹਦੇ ਚੋਂ ਇੱਕ ਗੱਲ ਨਿਕਲਦੀ ਹੈ, ਡੈਫੀਨੇਟਲੀ ਇਹਦੇ ਵਿੱਚ ਇਹ ਸਿਰਫ ਟਰੱਕਰ ਨਹੀਂ ਆ, ਇਹਨਾਂ ਦੇ ਪਿੱਛੇ ਕੋਈ ਨਾ ਕੋਈ ਆਰਗੇਨਾਈਜੇਸ਼ਨ, ਕੋਈ ਨਾ ਕੋਈ ਕੰਟਰੀ, ਕੋਈ ਨਾ ਹੋਰ ਕੋਈ ਐਸੀ ਕੋਈ ਤਾਕਤ ਹੈ ਕਿ ਕਿਹੜੀ ਇਹਨਾਂ ਨੂੰ ਸਪੋਰਟ ਕਰ ਰਹੀ ਹੈ। ਇਹਨਾਂ ਦਾ ਪੈਸਾ ਹੀ ਬਹੁਤ ਇਕੱਠਾ ਕੀਤਾ, ਯੂਰਪ ਤੋਂ ਕਿਉਂ ਪੈਸਾ ਇਹਨਾਂ ਨੂੰ ਆ ਰਿਹਾ, ਇਹ ਨੀ ਸਮਝ ਆਈ।
ਯੂਰਪ ਤੋਂ ਆ ਰਿਹਾ ਸਭ ਤੋਂ ਜ਼ਿਆਦਾ ਪੈਸਾ ਇਹਨਾਂ ਨੂੰ ਅਮਰੀਕਾ ਤੋਂ ਆਇਆ, ਤੇ ਫਿਰ 2 ਨੰਬਰ ਦੇ ਉੱਤੇ ਕੈਨੇਡਾ ਦਾ ਨੰਬਰ ਆਉਂਦਾ ਹੈ। ਕੈਨੇਡਾ ਤੋਂ ਵੱਧ ਅਮਰੀਕਨ ਲੋਕਾਂ ਨੇ ਪੈਸਾ ਦਿੱਤਾ ਇਸ ਫਰੀਡਮ ਕੌਨਵੋਏ ਨੂੰ, ਤੇ ਫਿਰ ਯੂਰਪ ਤੇ ਹੋਰ ਕੰਟਰੀਆਂ ਵੱਲੋਂ ਵੀ ਕਾਫੀ ਪੈਸਾ ਇਹਨਾਂ ਨੂੰ ਦਿੱਤਾ ਗਿਆ, ਤੇ ਜਿਹਦੀ ਹੁਣ ਸਾਰਾ ਕੁਛ ਉਹਨੂੰ ਫ੍ਰੀਜ਼ ਕਰ ਰਹੇ ਨੇ।
ਕਹਿਣਾ ਤਾਂ ਨਹੀਂ ਚਾਹੀਦਾ ਗਰੇਵਾਲ ਦਾ, ਪਰ ਤੁਹਾਡੇ ਖਿਆਲ ਹੈ ਪੋਸੀਬਲ ਹੈ ਕਿ ਅਮਰੀਕਾ ਦੇ ਵਿੱਚ ਕਿਹੜਾ ਪੈਸਾ ਆਇਆ ਔਰ ਉਹ ਕਿਹੜੀ ਤਾਕਤ ਹੈ? ਉਹ ਇਹ ਵੀ ਕਹਿ ਰਹੀ ਹੋਈ ਕਿ ਇਹ ਕਿਹੜੀ ਐਜੂਕੇਸ਼ਨ ਹੈ ਅਮਰੀਕਾ ਚ ਵੀ ਫੈਲੇ, ਔਰ ਇਹਦੇ ਪਿੱਛੇ ਹੋ ਸਕਦਾ ਕਿ ਬੜਾ ਪੁਰਾਣਾ ਇੱਕ ਦੋਸਤ ਹੈ ਕਿ ਉਹੀ ਤਾਂ ਨਹੀਂ, ਉਹਦਾ ਤਾਂ ਨਹੀਂ ਹੱਥ ਇਹਦੇ ਵਿੱਚ?
ਜੀ, ਪੋਸੀਬਿਲਟੀ ਹੈ। ਔਰ ਜੈ ਸਾਹਿਬ, ਮੈਂ ਤੁਹਾਤੋਂ ਇੱਥੇ ਆਗਿਆ ਲਵਾਂਗਾ ਤੇ ਨਾਲ ਦੀ ਕਹਾਂਗਾ, ਜਦੋਂ ਇੰਡੀਆ ਗਵਰਨਮੈਂਟ ਨੇ ਜਿਹੜੇ ਫੋਰਨਰ ਕੰਟਰੀਜ਼ ਦੇ ਜਿਹੜੇ ਬਾਹਰਲੇ ਮੁਲਕਾਂ ਤੋਂ ਸੀ ਉਹ ਵੀ ਉਹਨਾਂ ਦੇ ਅਕਾਊਂਟ ਸੀਜ਼ ਕਰ ਰਹੇ ਸੀਗੇ, ਉਦੋਂ ਅਸੀਂ ਕਾਫੀ ਉਸ ਤੇ ਨਾਰਾਜ਼ ਸੀਗੇ ਕਿ ਇੰਡੀਆ ਕੀ ਕਰ ਰਿਹਾ। ਹੁਣ ਕੈਨੇਡਾ ਨੇ ਵੀ ਸੇਮ ਉਹੀ ਸਟੈਪ ਲਏ ਨੇ ਕਿ ਸਾਰੇ ਉਹਨਾਂ ਦੇ ਅਕਾਊਂਟ ਆ ਜਿਹੜੇ ਉਹ ਫ੍ਰੀਜ਼ ਕਰਤੇ, ਫੰਡ GoFundMe.com ਦਾ ਉਹ ਸਾਰਾ ਕੁਛ ਫ੍ਰੀਜ਼ ਕਰ ਦਿੱਤਾ ਗਿਆ ਹੈ ਕਿ ਕੋਈ ਫੰਡਸ ਵੀ ਇਹ ਜਿਹੜੀ ਆਰਗੇਨਾਈਜੇਸ਼ਨ ਨਹੀਂ ਲੈ ਸਕਦੀਗੀ। ਸੋ ਆਪਾਂ ਸੈਗਮੈਂਟ ਅਗਲਾ ਜਿਹੜਾ ਹੁੰਦਾ ਹੈ ਪੰਜਾਬ ਦੀਆਂ ਖਬਰਾਂ ਹੁੰਦਾ, ਲੇਕਿਨ ਅੱਜ ਇਹ ਹਾਟ ਪ੍ਰੋਜੈਕਟ ਹੈ। ਮੇਰਾ ਨੀ ਖਿਆਲ ਕਿ ਜਿਹੜੇ ਬਾਕੀ ਜਿਹੜੇ ਸਾਡੇ ਕਾਲਜ ਸੀਗੇ ਉਹ ਡ੍ਰੌਪ ਕਰ ਗਏ ਨੇ ਲੱਚੀ ਕਿ ਕੋਈ ਹੋਰ ਕਾਲਜ ਹੈ, ਤੇ ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਨਾਲ ਜੁੜਦੇ ਹਾਂ। ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ HK ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਵੱਲੋਂ। ਬੂਟਾ ਚਾਹਲ ਜੀ ਦਾ ਨੰਬਰ 647-294-4000, 647-294-4000। ਜਗਰੂਪ ਜੀ ਉਹਨਾਂ ਨਾਲ ਮੈਂ ਗੱਲ ਕਰਾਂਗਾ। ਜਗਰੂਪ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ।
ਹਾਂਜੀ ਕਿਰਨ ਸਰ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ?
ਠੀਕ ਹੈ ਜੀ।
ਅੱਜਕੱਲ ਸਰ ਪਹਿਲਾਂ ਥੋੜਾ ਮੈਂ ਥੈਂਕ ਯੂ ਕਰਨਾ ਚਾਹੁੰਦਾ ਜਿਹੜੀ ਤੁਸੀਂ ਇੰਨੀ ਅਨਬਾਇਸਡ ਮਤਲਬ ਰਿਪੋਰਟਿੰਗ ਕਰਦੇ ਆ, ਥੈਂਕ ਯੂ। ਤੇ ਇੱਕ ਗੱਲ ਸਰ ਮੈਂ ਪੁੱਛਣਾ ਸੀਗਾ ਵੀ ਜਿਵੇਂ ਬਾਕੀ ਕੰਜ਼ਰਵੇਟਿਵ ਟਰੂਡੋ ਸਾਹਿਬ ਦਾ ਵਿਰੋਧ ਕਰ ਰਹੇ ਆ, ਇਹ ਡਾਗਫੋਰਡ ਸਾਹਿਬ ਇਹਨਾਂ ਚੁੱਪ ਕਾਹਤੋਂ ਆ? ਇਹ ਮਤਲਬ ਮੈਨੂੰ ਲੱਗਦਾ ਕੰਜ਼ਰਵੇਟਿਵ ਕਿ ਲਿਬਰਲ, ਮੈਨੂੰ ਸਮਝ ਨਹੀਂ ਲੱਗ ਰਹੀ ਇਹ ਕਿੱਧਰ ਨੂੰ ਜਾ ਰਹੀ ਗੱਲ। ਤੇ ਨੰਬਰ ਦੋ ਤੇ ਮੈਂ ਪੁੱਛਣਾ ਸੀ ਵੀ ਟਰੂਡੋ ਸਾਹਿਬ ਇਨਵੀਟੇਸ਼ਨ ਤਾਂ ਦੇ ਸਕਦੇ ਸੀ ਨੈਗੋਸ਼ੀਏਸ਼ਨ ਲਈ, ਵੀ ਥੋੜਾ ਬਹੁਤ ਮਤਲਬ ਦੋਨੇ ਸਾਈਡਾਂ ਚੇਂਜ ਹੋ ਜਾਂਦੀਆਂ ਤੇ ਕੋਈ ਕਾਮਨ ਗਰਾਊਂਡ ਲੱਭਿਆ ਜਾ ਸਕਦਾ ਸੀਗਾ, ਪਲੀਜ਼ ਇਹਦੇ ਬਾਰੇ ਦੱਸਿਓ। ਥੈਂਕ ਯੂ।
ਸੋ ਪਹਿਲੀ ਡਾਗਫੋਰਡ ਦੀ ਮੈਂ ਕਾਫੀ ਐਕਸਪਲੇਨ ਕਰ ਚੁੱਕਿਆ ਕਿ ਡਾਗਫੋਰਡ ਦੀ ਨੀਤੀ ਇਸ ਦੇ ਉੱਤੇ ਬੜੀ ਬੜਾ ਸਟਰੋਂਗਲੀ ਵੋਕਲ ਨਹੀਂ ਹੈ। ਉਹਨਾਂ ਨੇ ਸਿਰਫ ਦੱਬੀ ਜੀ ਸੁਰ ਦੇ ਵਿੱਚ ਕਿਹਾ ਕਿ ਕਿਉਂਕਿ ਆਟਵਾ ਅੰਟਾਰੀਓ ਦੇ ਅੰਡਰ ਪੈਂਦਾ ਹੈ ਤੇ ਇਹ ਤੋਂ ਇਲਾਵਾ ਤੇ ਟੋਰਾਂਟੋ ਦੇ ਵਿੱਚ ਵੀ ਉਹਨਾਂ ਨੇ ਏਦਾਂ ਦੀ ਐਮਰਜੈਂਸੀ ਡਿਕਲੇਅਰ ਆ ਜਿਹੜੀ ਉਹ ਕਰਕੇ, ਤੇ ਇੱਥੇ ਵੀ ਕਿਹਾ ਸੀਗਾ ਕਿ ਇੱਥੇ ਅਸੀਂ ਕਿਸੇ ਨੂੰ ਕਵਿੰਸ ਪਾਰਕ ਦੇ ਆਲ ਦੁਆਲ ਨਹੀਂ ਆਉਣ ਦੇਵਾਂਗੇ, ਪਰ ਉਹ ਇੰਨਾ ਵੋਕਲ ਨਹੀਂ ਹੈ, ਇੰਨੇ ਸਟਰੋਂਗ ਐਕਸ਼ਨ ਲੈਣ ਦੀ ਉਹ ਗੱਲ ਨਹੀਂ ਕਰ ਰਹੇ ਗੇ ਜਿੱਥੇ ਕਿ ਫੈਡਰਲ ਗਵਰਨਮੈਂਟ ਹੈ ਬਹੁਤ ਜ਼ਿਆਦਾ ਸਟਰੋਂਗ ਐਕਸ਼ਨ ਲੈਣ ਦੀ ਗੱਲ ਕਰ ਰਹੇ ਆ। ਔਰ ਜਿਹੜੇ ਦੱਬੀ ਸੋਚ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ ਜੋ ਫੈਡਰਲ ਗਵਰਨਮੈਂਟ ਕਰ ਰਹੀ ਹੈ ਅਸੀਂ ਉਸ ਦੀ ਸਪੋਰਟ ਜਿਹੜੀ ਹੈ ਕਰਦੇ ਹਾਂ, ਅਸੀਂ ਉਹਨਾਂ ਦੇ ਨਾਲ ਆ। ਜਿਵੇਂ ਬਾਕੀ ਪ੍ਰੀਮੀਅਰ ਦੀ ਗੱਲ ਕਰ ਗਏ ਆ, ਕਿਊਬੈਕ ਦੀ ਤੇ ਅਲਬਰਟਾ ਦੀ ਤੇ ਹੋਰਾਂ ਦੀ, ਜਿਹਨਾਂ ਨੇ ਕਹਿਤਾ ਕਿ ਸਾਨੂੰ ਇਹੋ ਜਿਹੇ ਐਕਟ ਦੀ ਜ਼ਰੂਰਤ ਨਹੀਂ ਹੈ। ਤੇ ਬਾਕੀ ਯੈਸ, ਜਿਹੜੀ ਨੈਗੋਸ਼ੀਏਸ਼ਨ ਗੱਲ ਵਾਲੀ ਗੱਲ ਹੈ, ਬੈਠਣ ਦੀ ਇੱਕ ਵਾਰ ਤਾਂ ਟੇਬਲ ਤੇ ਬੈਠ ਲੈਂਦੇ, ਹੋ ਸਕਦਾ ਇੱਕ ਵਾਰੀ ਟੇਬਲ ਤੇ ਬੈਠ ਕੇ ਗੱਲ ਸਾਰੀ ਨਿਬੜ ਜਾਂਦੀ। ਆਪਾਂ ਅੰਬੈਸਡਰ ਬ੍ਰਿਜ ਦੇ ਉੱਤੇ ਦੇਖਿਆ ਹੀ ਹੈ ਕਿੰਨੀ ਕੁ ਉਹਨਾਂ ਨੂੰ ਉੱਥੇ ਲੜਾਈ ਕਰਨੀ ਪਈ ਹੈ ਉੱਥੋਂ ਉਹਨਾਂ ਨੂੰ ਪਾਸੇ ਕਰਨ ਦੇ ਲਈ। ਸਿਰਫ ਪੁਲਿਸ ਨੇ ਜਾ ਕੇ ਆਪਣੀ ਹਿਊਮਨ ਵਾਲ ਜਿਹੜੀ ਬਣਾ ਕੇ ਉਹਨਾਂ ਨੂੰ ਅੱਗੇ ਫੋਰਸ ਕਰ ਦਿੱਤਾ ਤੇ ਉਹ ਆਪੇ ਪਿੱਛੇ ਹਟ ਗਏ ਤੇ ਬ੍ਰਿਜ ਆ ਜਿਹੜਾ ਉਹ ਖੁੱਲ੍ਹ ਗਿਆ। ਇੱਕ ਵਾਰੀ ਬੈਠ ਕੇ ਨੈਗੋਸ਼ੀਏਸ਼ਨ ਕਰਨ ਲਈ ਸੱਦਾ ਜ਼ਰੂਰ ਦੇ ਦਿੱਤਾ ਜਾਣਾ ਚਾਹੀਦਾ ਸੀ। ਮੀਟਿੰਗ ਨੇ ਜਿਹੜੀਆਂ ਤੁਸੀਂ ਦੇਖਿਆ ਕਿ ਇੰਡੀਆ ਦੇ ਵਿੱਚ ਵੀ ਮੀਟਿੰਗ ਲਗਾਤਾਰ ਕੰਟੀਨਿਊ ਰਹੀਆਂ ਨੇ, ਭਾਵੇਂ ਕਿੱਦਾਂ ਤਕੜਾ ਜ਼ਬਰਦਸਤ ਪ੍ਰੋਟੈਸਟ ਸੀਗਾ, ਪਰ ਇੱਥੇ ਜਿਹੜੀ ਮੀਟਿੰਗ ਵਾਲਾ ਸਿਲਸਿਲਾ ਨਹੀਂ ਚੱਲਿਆ, ਸਿੱਧਾ ਹੀ ਜਿਹੜਾ ਐਮਰਜੈਂਸੀ ਐਕਟ ਇਨਵੋਕ ਕਰਕੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਦੋ ਕਾਲ ਕੇ ਆਪਾਂ ਫਿਰ ਪੰਜਾਬ ਚੱਲਾਂਗੇ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਮੈਂ ਤਾਂ ਤੁਸੀਂ ਪਿਛਲੇ ਹਫ਼ਤੇ ਗਏ ਸੀ, ਮੈਂ ਕੈਲਗਰੀ ਐਡਮਿੰਟਨ ਵਗੈਰਾ, ਮੈਂ ਖ਼ਬਰ ਦੇ ਨਹੀਂ ਸਕਿਆ ਤੇ ਤੁਹਾਨੂੰ ਪਤਾ ਲੱਗਿਆ ਹੋਣਾ ਜਿਹੜੇ ਮੇਰੇ ਸਾਥੀ ਸੀ, ਪਰਮਾਨੈਂਟ ਸਾਥੀ ਮੇਰੇ 18-20 ਸ਼ਹਿਰਾਂ ਦੇ, ਮੇਰੇ ਬੈਟਰ ਹਾਫ ਦੁਨੀਆ ਚ ਚਲੇ ਗਏ ਜੀ।
ਸਤਵੰਤ ਸਿੰਘ ਜੀ, ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਜ਼ਰੂਰ ਸੀਗਾ, ਮੈਂ ਵਾਪਸ ਆਇਆ, ਸੋ ਅਸੀਂ ਤੁਹਾਡੇ ਇਸ ਦੁੱਖ ਦੇ ਵਿੱਚ ਸ਼ਰੀਕ ਹੈ ਕਿ ਤੁਹਾਡੇ ਧਰਮ ਪਤਨੀ, ਤੁਹਾਡੇ ਸਾਥੀ ਤੁਹਾਨੂੰ ਸਦਾ ਲਈ ਅਲਵਿਦਾ ਆਖ ਗਏ ਨੇ। ਸੋ ਅਸੀਂ
ਯਾਤਰਾਵਾਂ ਚ ਉਹਨੇ ਮੇਰਾ ਸਾਥ ਦਿੱਤਾ, ਸ਼ਹਿਰਾਂ ਦਾ 18 ਯਾਤਰਾਵਾਂ ਦਾ, ਮੈਨੂੰ ਬਹੁਤ ਭੁੱਲੀ ਸਕਦਾ ਮੇਰੀ ਗੱਲਾਂ
ਜੀ। ਉਹ ਕਾਫੀ ਮੈਂ ਫੋਟੋਆਂ ਵੀ ਦੇਖੀਆਂ ਨੇ ਉਹਨਾਂ ਦੀਆਂ ਜੋ ਤੁਹਾਡੇ ਨਾਲ ਇਹਨਾਂ ਵੱਖ ਵੱਖ ਯਾਤਰਾਵਾਂ ਦੀਆਂ ਪਾਈਆਂ ਹੋਈਆਂ ਨੇ, ਤੇ ਸਫ਼ਰਨਾਮਿਆਂ ਦੇ ਵਿੱਚ ਵੀ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ, ਆਪਣੇ ਸਫ਼ਰਨਾਮਿਆਂ ਦੇ ਵਿੱਚ ਵੀ ਉਹਨਾਂ ਦੀਆਂ ਕਾਫੀ ਤਸਵੀਰਾਂ ਛਾਪੀਆਂ ਨੇ। ਆਈ ਥਿੰਕ ਸ਼ੀ ਵਾਜ਼ ਲੱਕੀ ਕਿ ਤੁਸੀਂ ਉਹਨਾਂ ਨੂੰ ਸਾਰੀ ਦੁਨੀਆ ਘੁਮਾ ਦਿੱਤੀ।
ਮੈਂ ਜੀ ਮੇਰਾ ਸਾਥ ਸੀ, ਪੱਕਾ ਸੋਹਣਾ ਸਾਥ ਸੀ ਉਹਨਾਂ ਦਾ
ਜੀ।
ਚਲੋ ਕੋਈ ਪਾਉਣਾ, ਤੁਸੀਂ ਬਾਹਰ ਗਏ ਸੀ, ਮੈਂ ਬਾਹਰ ਗਏ ਹੋਏ ਸੀ, ਕੈਲਗਰੀ ਵਗੈਰਾ, ਐਡਮਿੰਟਨ ਵਗੈਰਾ।
ਚਲੋ, ਥੈਂਕ ਯੂ ਸੁਖਵੰਤ ਸਿੰਘ ਜੀ, ਧੰਨਵਾਦ ਤੁਹਾਡੀ ਕਾਲ ਦਾ।
ਓਕੇ,
ਤੁਹਾਡੇ ਦੁੱਖ ਸ਼੍ਰੀ ਪਰਿਵਾਰ ਨਾਲ ਆ। ਸੋ ਇੱਕ ਕਾਲ ਹੋਰ ਆ, ਉਸ ਤੋਂ ਬਾਅਦ ਫਿਰ ਆਪਾਂ ਪੰਜਾਬ ਚੱਲ ਰਹੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ ਸਰ।
ਹਾਂਜੀ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਗਰੇਵਾਲ ਸਾਹਿਬ, ਮੈਂ ਡਿਸਕਸ਼ਨ ਸੁਣ ਰਿਹਾ ਸੀਗਾ, ਠੀਕ ਆ, ਹਰੇਕ ਦੇ ਆਪਣੇ ਓਪੀਨੀਅਨ ਹੋਣੇ ਚਾਹੀਦੇ ਆ, ਉਹਦੇ ਡਿਊਟੀ ਵੀ ਇਹ ਆ ਵੀ ਓਪੀਨੀਅਨ ਦੇ ਬੇਸ ਤੇ ਜਿਹੜੀ ਆ ਡਿਸਕਸ਼ਨ ਹੋਵੇ ਦੂਸ਼ਣਬਾਜ਼ੀ ਦੀ ਬਜਾਏ। ਪਰ ਕੀ ਤੁਹਾਨੂੰ ਲੱਗਦਾ ਆ ਬਈ ਸੇਫਟੀ ਤੇ ਪੋਲਿਟਿਕਸ ਹੋਣੀ ਚਾਹੀਦੀ ਆ?
ਬਿਲਕੁਲ, ਸੇਫਟੀ ਤੇ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਗੀ, ਪਰ ਫਿਰ ਵੀ ਉਸ ਦੇ ਜਿਹੜੇ ਡਿਪਲੋਮੈਸੀ ਆ ਜਿਹੜੀ ਉਹ ਜ਼ਰੂਰ ਵਰਤ ਲੈਣੀ ਚਾਹੀਦੀ ਇੱਕ ਵਾਰੀ।
ਨਹੀਂ, ਮੈਂ ਇਹ ਦੇਖੋ, ਡਿਪਲੋਮੈਸੀ ਤੇ ਪੋਲਿਟਿਕਸ ਦੋ ਡਿਫਰੈਂਟ ਚੀਜ਼ਾਂ
ਜੀ,
ਕਿਉਂਕਿ ਇਹ ਮੇਰਾ ਮੰਨਣਾ ਹੈ, ਹੋ ਸਕਦਾ ਹੈ ਵੀ ਬਾਕੀਆਂ ਦਾ
ਆਪਣਾ ਓਪੀਨੀਅਨ ਦੇ ਦਿਓ, ਖੁੱਲ ਕੇ ਆਪਣਾ ਓਪੀਨੀਅਨ ਦੇ ਦਿਓ ਜੋ ਤੁਸੀਂ ਸੋਚਦੇ ਹੋ ਦੱਸ ਦਿਓ ਤੁਸੀਂ।
ਕਿਉਂਕਿ ਮੇਰਾ ਇਹ ਇੱਕ ਚੀਜ਼ ਜਿਹੜੀ ਮੇਰਾ ਖਿਆਲ ਹੈ ਵੀ ਬਹੁਤੇ ਸਹਿਮਤ ਹੋਣਗੇ, ਜਿਹੜਾ ਵੀ ਇਨਸਾਨ ਧਰਤੀ ਤੇ ਜੰਮਿਆ ਆ ਉਹਦੇ ਜੰਮਣ ਦੇ ਨਾਲ ਹੀ ਹਿਊਮਨ ਰਾਈਟਸ ਬਣ ਗਿਆ, ਅੱਜ ਕੱਲ੍ਹ ਤਾਂ ਐਨੀਮਲ ਰਾਈਟਸ ਵੀ ਹੋ ਗਏ, ਸਾਰਾ ਕੁਝ ਹੋ ਗਿਆ। ਪਰ ਜਦੋਂ ਕਿਸੇ ਇੱਕ ਇਨਸਾਨ ਦੇ ਰਾਈਟਸ ਕਿਸੇ ਦੂਜੇ ਇਨਸਾਨ ਦੇ ਰਾਈਟਸ ਨੂੰ ਇਨਫਰਿੰਜ ਕਰਦੇ ਆ, ਤੇ ਉਦੋਂ ਕਿਤੇ ਨਾ ਕਿਤੇ ਕੋਈ ਨਾ ਕੋਈ ਡਿਸੀਜਨ ਮੇਕਿੰਗ ਚੀਜ਼ ਜਿਹੜੀ ਆ, ਜਾਂ ਕਿਸੇ ਨਾ ਕਿਸੇ ਨੂੰ ਡਿਸੀਜਨ ਬਣਾਉਣੇ ਪੈਂਦੇ ਆ। ਹੁਣ ਜਿਹੜੀ ਤੁਸੀਂ ਦੇਖੀ ਆ ਵੀ ਬਹੁਤ ਸਾਰੀਆਂ ਆਰਬਿਟ੍ਰੇਸ਼ਨ ਵੀ ਹੋ ਚੁੱਕੀਆਂ ਨੇ, ਈਵਨ ਕੁਛ ਇੱਕ ਲੇਬਰ ਬੋਰਡ ਦੇ ਵਿੱਚ ਵੀ ਕੇਸ ਹੋ ਚੁੱਕੇ ਨੇ ਜਿੱਥੇ ਕੁਛ ਇੱਕ ਇੰਪਲਾਇਰ ਦੀਆਂ ਵੈਕਸੀਨ ਮੈਂਡੇਟਸ ਦੀਆਂ ਪਾਲਿਸੀਜ਼ ਨੂੰ ਚੈਲੰਜ ਕੀਤਾ ਗਿਆ ਤੇ ਬਹੁਤੀਆਂ ਜਿਹੜੀਆਂ ਆ ਉਹ ਉਹਨਾਂ ਨੇ ਅਪਹੈਲਡ ਕੀਤੀਆਂ ਨੇ। ਦੂਜੀ ਚੀਜ਼ ਜਿਹੜੀ ਆ ਜੇ ਵੇਖਿਆ ਜਾਵੇ ਤੇ ਜਿਹੜਾ ਇਹ ਮੈਂਡੇਟ ਆ ਜਿਹੜਾ ਫੈਡਰਲ ਗੌਰਮੈਂਟ ਨੇ ਕੀਤਾ ਹੁਣ ਬੇਸਡ ਔਨ ਨੰਬਰ, ਕਿਉਂਕਿ ਹੁਣ ਕਿਤੇ ਕਿਤੇ ਜਾ ਕੇ ਤਾਂ ਇਕਾਨਮੀ ਰੀਓਪਨ ਹੋਣੀ ਹੋਣੀ ਆ, ਲਗਾਤਾਰ ਤਾਂ ਬੰਦ ਰਹਿ ਨਹੀਂ ਸਕਦੀ, ਤੇ ਉਹਨਾਂ ਨੇ ਕਿਹਾ ਵੀ ਭਾਈ ਜੇ ਤੁਸੀਂ ਨਹੀਂ ਲਵਾਉਂਦੇ ਤਾਂ ਤੁਹਾਨੂੰ ਇੰਨੇ ਦਿਨ ਕੁਆਰੰਟਾਈਨ ਕਰਨਾ ਪੈਣਾ, ਜਿਹੜਾ ਕਿ ਜਦੋਂ ਵੈਕਸੀਨ ਨਹੀਂ ਸੀਗੀ ਉਦੋਂ ਵੀ ਕੁਆਰੰਟਾਈਨ ਸੀਗਾ, ਤੇ ਜਿਨ੍ਹਾਂ ਨੇ ਵੈਕਸੀਨ ਲਵਾਈ ਆ ਉਹਨਾਂ ਦਾ ਸੇਫਟੀ ਲੈਵਲ ਡਿਫਰੈਂਟ ਆ ਬੇਸਡ ਔਨ ਸਾਇੰਟਿਫਿਕ ਐਵੀਡੈਂਸ, ਉਹਨਾਂ ਨੂੰ ਜਿਹੜੀ ਆ ਕੁਆਰੰਟਾਈਨ ਕਿਸੇ ਵੇਲੇ 14 ਸੀ, ਫਿਰ 10 ਹੋ ਗਈ, ਹੁਣ 5 ਹੋ ਗਈ, ਹਨਾ, ਤੇ ਉਹ ਉਹ ਸਾਰੀਆਂ ਚੀਜ਼ਾਂ ਨੂੰ ਵਿੱਚ ਵਿਚਾਲੇ ਕਰਕੇ, ਕਿਉਂਕਿ ਜੇ ਆਪਾਂ ਇਹ ਕਹੀਏ ਵੀ ਜਿਹੜੀ ਆ ਜੀ ਮੁਰਗੇ ਦੀ ਇੱਕ ਹੀ ਟੰਗ ਆ ਦੂਜੀ ਤਾਂ ਸੀਗੀ ਹੋਈ ਨੀ, ਤੇ ਫਿਰ ਤਾਂ ਨੈਗੋਸੀਏਸ਼ਨ ਤੇ ਡਿਪਲੋਮੈਸੀ ਵੀ ਨਹੀਂ ਹੋਣੀ ਨਾ, ਫਿਰ ਤਾਂ ਦੋਵੇਂ ਧਿਰਾਂ ਦਾ ਪੁਆਇੰਟ ਆਪੋ ਆਪਣਾ ਹੋ ਗਿਆ, ਤੇ ਨੈਗੋਸੀਏਸ਼ਨ ਡਿਪਲੋਮੈਸੀ ਤਾਂ ਉਦੋਂ ਹੀ ਹੁੰਦੀ ਆ ਜਦੋਂ ਦੋਵੇਂ ਧਿਰਾਂ ਚ ਮਾੜੀ ਮੋਟੀ ਫਲੈਕਸੀਬਿਲਟੀ ਹੋ।
ਥੈਂਕ ਯੂ ਤੁਹਾਡੇ ਓਪੀਨੀਅਨ ਦੇ ਲਈ, ਔਰ ਤੁਹਾਡਾ ਕਹਿਣ ਦਾ ਭਾਵ ਇਹੀ ਹੈ ਕਿ ਕੋਈ ਗੁੰਜਾਇਸ਼ ਨਹੀਂ ਸੀਗੀ ਕਿ ਟੇਬਲ ਦੇ ਉੱਤੇ ਬੈਠਾ ਜਾਵੇ, ਸੋ ਜਿੱਥੇ ਟਰੱਕਰ ਨੇ ਫਾਰਮਰ ਦੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਸਾਬਕਾ ਫੌਜੀ ਵੀ ਜਿਹੜੇ ਸ਼ਾਮਲ ਹੋ ਰਹੇ ਨੇ ਔਰ ਸਾਬਕਾ ਪੁਲਿਸ ਆਫਿਸਰ ਵੀ ਸ਼ਾਮਲ ਜਿਹੜੇ ਨੇ ਉਹ ਹੋ ਰਹੇ ਨੇ ਕਿ ਇਹ ਜਿਹੜਾ ਵੈਕਸੀਨ ਮੈਂਡੇਟ ਹੈ ਇਹਦੇ ਖਿਲਾਫ ਇਹਨਾਂ ਪ੍ਰੋਟੈਸਟ ਦੇ ਨਾਲ ਕੈਨੇਡਾ ਦੀ ਆਰਮੀ ਨੇ ਵੀ ਵਿਦਰੋਹ ਆ ਜਿਹੜਾ ਕਰ ਦਿੱਤਾ ਕੁਛ ਫੌਜੀਆਂ ਵੱਲੋਂ ਕਿ ਵੀ ਅਸੀਂ ਇਹ ਵੈਕਸੀਨ ਨਹੀਂ ਲਵਾਵਾਂਗੇ, ਸੋ ਉਸ ਪਾਸੇ ਵੀ ਜਿਹੜਾ ਇਹ ਵਿਦਰੋਹ ਹੋਇਆ, ਸੋ ਬਿਲਕੁਲ ਐਗਜੈਕਟਲੀ ਜਿਵੇਂ ਦੂਜੇ ਮੁਲਕਾਂ ਦੇ ਵਿੱਚ ਕੋਈ ਮੁਹਿੰਮ ਚੱਲਦੀ ਆ ਉਸੇ ਤਰ੍ਹਾਂ ਦਾ ਹੀ ਇਹ ਸਾਰਾ ਕੁਛ ਇੱਥੇ ਚੱਲ ਰਿਹਾ ਸੀਗਾ। ਸੋ ਇੱਕ ਇੱਕ ਕਾਲਰ ਹੋਰ ਲੈ ਲੈਂਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਗਰੇਵਾਲ ਜੀ, ਗਰੇਵਾਲ ਜੀ ਇੱਕ ਤਾਂ ਨਾ ਮੈਂ ਤੁਹਾਡਾ ਪ੍ਰੋਗਰਾਮ ਅਕਸਰ ਰੋਜ਼ ਸੁਣੀ ਦਾ ਤੇ ਜਿਹੜੇ ਤੁਹਾਡੇ ਓਪੀਨੀਅਨ ਹੁੰਦੇ ਆ ਉਹ ਬੜੇ ਵਧੀਆ ਹੁੰਦੇ ਆ, ਮਤਲਬ ਮੈਂ ਐਕਚੁਅਲੀ ਮਤਲਬ ਮਜ਼ਾਕ ਵਾਲੀ ਗੱਲ ਨਹੀਂ, ਸੀਰੀਅਸਲੀ ਇਹ ਮਿਸ ਕਰਦਾ ਵੀ ਜੇ ਤੁਸੀਂ ਕਿਤੇ ਪਾਰਲੀਮੈਂਟ ਵਿੱਚ ਹੁੰਦੇ ਨਾ ਤਾਂ ਦੇਖੋ ਮਤਲਬ ਕੋਈ ਓਪੋਜੀਸ਼ਨ ਦਾ ਬੰਦਾ ਪਾਰਟੀਆਂ ਦੇ ਹੈੱਡ ਬੈਠੇ ਆ ਸਾਰਾ ਕੁਛ ਬੈਠੇ ਆ, ਉਹਨਾਂ ਨੇ ਇਹ ਗੱਲ ਰੇਜ਼ ਨਹੀਂ ਕੀਤੀ ਜਿਹੜਾ ਤੁਸੀਂ ਪੁਆਇੰਟ ਰੇਜ਼ ਕਰ ਰਹੇ ਆ ਵੀ ਉਹ ਪਾਰਲੀਮੈਂਟ ਵਿੱਚ ਖੜੇ ਹੋ ਕੇ ਇਹ ਗੱਲ ਕਰਦੇ ਭਾਈ ਨੈਗੋਸ਼ੀਏਸ਼ਨ ਕਰੋ ਜਾਂ ਨੈਗੋਸ਼ੀਏਸ਼ਨ ਹੋਣੀ ਚਾਹੀਦੀ ਆ ਵੀ ਟਰੂਡੋ ਸਾਹਿਬ ਐਡਾ ਸਖ਼ਤ ਸਟੈਪ ਕਿਉਂ ਲੈ ਰਹੇ ਆ, ਤੇ ਤੁਸੀਂ ਇਹ ਮਤਲਬ ਆਪਣੇ ਇੱਥੇ ਲੋਕਲ ਚੈਨਲ ਤੇ ਟੇਬਲ ਤੇ ਬਹਿ ਕੇ ਮਤਲਬ ਗੱਲ ਕਰਨ ਦੀ ਵਕਾਲਤ ਕਰ ਰਹੇ ਹੋ, ਤੇ ਜੇ ਤੁਸੀਂ ਪਾਰਲੀਮੈਂਟ ਚ ਬੈਠੇ ਹੁੰਦੇ ਤਾਂ ਮੇਰਾ ਖਿਆਲ ਆ ਥਿੰਗਸ ਵੁੱਡ ਹੈਵ ਬੀਨ ਡਿਫਰੈਂਟ, ਮਤਲਬ ਆਈ ਐਪਰੀਸ਼ੀਏਟ ਦੈਟ। ਤੇ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਹੋਰ ਵੀ ਗੱਲਾਂ ਪਤਾ ਸੁਣਦਾ ਦੋਸਤਾਂ ਦੀਆਂ ਕਿ ਕਈ ਵਾਰੀ ਨਾ ਪੈਰਲਲ ਡਰਾ ਕੀਤਾ ਜਾਂਦਾ ਫਾਰਮਰਸ ਦੀ ਐਜੂਟੇਸ਼ਨ ਦਾ ਤੇ ਇਹਨੂੰ ਬਰਾਬਰ ਰੱਖਦੇ ਹਾਂ ਆਪਾਂ। ਤੇ ਗਰੇਵਾਲ ਜੀ ਮਤਲਬ ਸੋਰੀ ਟੂ ਸੇ ਮੇਰਾ ਆਪਣਾ ਦਿਮਾਗ ਆ, ਤੁਸੀਂ ਵੈਸੇ ਆਪਣੇ ਤਰੀਕੇ ਨਾਲ ਸੋਚੋਗੇ, ਜੇ ਕਿਤੇ ਜੋ ਫਾਰਮਰਸ ਨਾਲ ਹੋਇਆ ਉੱਥੇ ਜੇ ਕਿਤੇ ਉਹ ਇੱਥੇ ਨਾ ਉਹਦਾ 1% ਵੀ ਕੈਨੇਡਾ ਚ ਹੋ ਜਾਂਦਾ ਤਾਂ ਇੱਥੇ ਤੂਫਾਨ ਆ ਜਾਣਾ ਸੀਗਾ, ਜਲ ਜਲ ਆ ਜਾਣਾ ਸੀਗਾ, ਭੂਚਾਲ ਆ ਜਾਣੇ ਸੀਗੇ। ਇਸ ਕਰਕੇ ਤੁਸੀਂ ਜਾਂ ਕੋਈ ਵੀ ਬੰਦਾ ਇੰਡੀਆ ਦੀ ਐਜੂਟੇਸ਼ਨ ਫਾਰਮਰਸ ਐਜੂਟੇਸ਼ਨ ਨੂੰ ਪਲੀਜ਼ ਇਹਦੇ ਨਾਲ ਕੰਪੇਅਰ ਨਾ ਕਰੋ, ਦਿਸ ਇਜ਼ ਟੋਟਲੀ ਡਿਫਰੈਂਟ। ਇਹ ਉਹ ਕਿਸਾਨ ਹੀ ਸੀਗੇ ਜਿਹੜੇ ਉੱਥੇ ਝਲ ਗਏ ਸੀਗੇ, ਇਹ ਸਾਡੇ ਜਿਹੜੇ ਕੈਨੇਡੀਅਨ ਭਰਾ ਸਾਡੇ ਟਰੱਕ ਪਰ ਵੀਰ ਆ, ਇਹਨਾਂ ਨੂੰ ਜਦੋਂ ਕਿਤੇ ਇੱਕ ਵੀ ਪਾਣੀ ਦੀ ਪਿਛਾੜ ਮਾਰ ਦਿੰਦੇ ਗੋਲੀਆਂ ਚੱਲ ਜਾਂਦੀਆਂ, ਹਾਈਵੇ ਪੁੱਟੇ ਜਾਂਦੇ, ਕਿੱਲ ਗੱਡੇ ਜਾਂਦੇ, ਕੰਡਿਆਂ ਦੀਆਂ ਤਾਰਾਂ ਲੱਗਦੀਆਂ, ਫਿਰ ਪਤਾ ਲੱਗਣਾ ਸੀਗਾ ਕਿ ਕਿਸਾਨਾਂ ਦਾ ਕੀ ਬੀਤਿਆ। ਇਹ ਤਾਂ ਗੱਲਾਂ ਹੀ ਕੁਛ ਨਹੀਂ, ਆਪਾਂ ਤਾਂ ਬੈਠੇ ਇੱਥੇ ਆਰਾਮ ਨਾਲ ਮੌਜਾਂ ਕਰਦੇ ਹਾਂ। ਥੈਂਕ ਯੂ ਵੈਰੀ ਮੱਚ।
ਦੇਖੋ ਵੀਰੇ, ਮੈਨੂੰ ਪਤਾ ਹੈ ਕਿ ਤੁਸੀਂ ਥੋੜੇ ਭਾਵੁਕ ਹੋਏ, ਦੋਨੇ ਪਾਸੇ ਹੀ ਗੱਲ ਹੈ। ਉੱਥੇ ਜੋ ਸ਼ਰੇਆਮ ਧੱਕਾ ਕੀਤਾ ਗਿਆ ਬਿਲਕੁਲ ਅਨਡੈਮੋਕ੍ਰੈਟਿਕ ਢੰਗ ਦੇ ਨਾਲ ਉੱਥੇ ਕਿਸਾਨਾਂ ਦੇ ਨਾਲ ਪੇਸ਼ ਜਿਹੜਾ ਹੋਇਆ ਗਿਆ, ਜੇ ਇਹ ਬ੍ਰਿਟਿਸ਼ ਕੋਲੰਬੀਆ ਤੋਂ ਚੱਲ ਕੇ ਆਟਵਾ ਪਹੁੰਚੇ ਤੇ ਉਹ ਪੰਜਾਬ ਤੇ ਦੇਸ਼ ਤੇ ਹੋਰ ਥਾਵਾਂ ਤੋਂ ਚੱਲ ਕੇ ਉਹਨਾਂ ਲਈ ਦਿੱਲੀ ਪਹੁੰਚਣਾ ਕਿੰਨਾ ਕਿੰਨਾ ਮੁਸ਼ਕਲ ਸੀਗਾ, ਇਹਦੀ ਸਿਮਿਲਰਿਟੀ ਤਾਂ ਨਹੀਂ, ਪਰ ਕਿਸ ਇੱਕ ਸਰਟਨ ਲੈਵਲ ਤੱਕ ਜ਼ਰੂਰ ਦੋਵਾਂ ਪ੍ਰੋਟੈਸਟਾਂ ਦੇ ਵਿੱਚ ਸਿਮਿਲਰਿਟੀ ਤੇ ਦੋਵਾਂ ਸਰਕਾਰਾਂ ਦੇ ਬਿਹੇਵੀਅਰ ਦੇ ਵਿੱਚ ਸਿਮਿਲਰਿਟੀ ਜ਼ਰੂਰ ਨਜ਼ਰ ਆਉਂਦੀ ਹੈ। ਇਹ ਨਹੀਂ ਕਹਿੰਦੇ ਕਿ ਅਸੀਂ 100% ਸਿਮਿਲਰਿਟੀ ਹੈ, ਔਰ ਦੋਹਾਂ ਪਾਸਿਆਂ ਦੇ ਵਿੱਚ ਕਿਤੇ ਨਾ ਕਿਤੇ ਕੁਛ ਪੁਆਇੰਟਸ ਦੇ ਉੱਤੇ ਜਾ ਕੇ ਕਿਵੇਂ ਇਹਨਾਂ ਪ੍ਰੋਟੈਸਟ ਨੂੰ ਨੱਪਿਆ ਜਾਂਦਾ ਜਾਂ ਇਹਨਾਂ ਨੂੰ ਰੋਕਿਆ ਜਾਂਦਾ ਜਾਂ ਇਹਨਾਂ ਦੇ ਉੱਤੇ ਸਖ਼ਤੀ ਵਰਤੀ ਜਾਂਦੀ ਹੈ। ਯੈਸ, ਕੈਨੇਡਾ ਦੀ ਉਹ ਸਥਿਤੀ ਨਹੀਂ ਹੈ। ਜੇ ਇੱਥੇ ਇੱਥੇ 700 ਟਰੱਕਰਸ ਕਿਤੇ ਮਾਰੇ ਜਾਣ ਇਸ ਪ੍ਰੋਟੈਸਟ ਦੇ ਦੌਰਾਨ, ਤੇ ਸਰਕਾਰ ਮੁੜ ਕੇ ਉਸ ਪਾਰਟੀ ਦਾ ਹੀ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ। ਸਰਕਾਰ ਆਉਣੀ ਤਾਂ ਵੱਖਰੀ ਗੱਲ ਰਹੀ ਮੁੜ ਕੇ ਉਹਨਾਂ ਦੀ ਦੁਬਾਰਾ, ਜਾਂ ਫਿਰ ਉਹਨਾਂ ਰਾਜ ਗੱਦੀ ਤੇ ਬੈਠੇ ਰਹਿਣਾ ਵੱਖਰੀ ਗੱਲ ਰਹੀ। ਸੋ ਓਦਾਂ ਦੇ ਹਾਲਾਤ ਨਹੀਂ ਹੈ, ਪਰ ਜਿਸ ਤਰ੍ਹਾਂ ਉਹਨਾਂ ਨੂੰ ਫਾਈਨੈਂਸ਼ਲੀ ਜਾਂ ਉਹਨਾਂ ਨੂੰ ਹੋਰ ਢੰਗ ਦੇ ਨਾਲ ਲੱਪਿਆ ਜਾ ਰਿਹਾ, ਉਹਦੇ 'ਚ ਕਾਫੀ ਹੱਦ ਤੱਕ ਸਿਮਿਲੈਰਿਟੀਜ਼ ਨੇ ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ। ਸੋ ਹੋਰ ਆਪਾਂ ਉੱਤੇ ਗੱਲ ਨਾ ਕਰੀਏ, ਆਪਾਂ ਪੰਜਾਬ ਦੀ ਵੀ ਗੱਲ ਕਰ ਲਈਏ। ਇੱਕ ਕਾਲਰ ਹੋਰ ਨੇ ਸਾਡੇ ਨਾਲ, ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ ਭਾਜੀ ਨਾਲ ਐਗਰੀ ਕਰਦਾ ਵਾਂ, ਸਾਨੂੰ ਇਸ ਤਰ੍ਹਾਂ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ। ਬਾਕੀ ਜਿਹੜੇ ਵੈਕਸੀਨ ਲਵਾਈ, ਜਿੰਨੇ ਠੀਕ ਆ, ਜਿੰਨੇ ਨਹੀਂ ਲਵਾਈ ਉਹਨੂੰ ਜ਼ਬਰਦਸਤੀ ਕਿਸ ਤਰ੍ਹਾਂ ਠੋਕਦੇ ਆ। ਹੁਣ ਮੈਂ ਕਿਸ ਤਰ੍ਹਾਂ ਲਵਾਈ ਆ, ਠੀਕ ਆ, ਹੁਣ ਜਿਹੜਾ ਨਹੀਂ ਲਵਾਉਣਾ ਚਾਹੁੰਦਾ ਪ੍ਰੋਬਲਮ ਤੇ ਉਹਨੂੰ ਆਊਗੀ ਨਾ, ਜੇ ਮੈਂ ਲਵਾਈ ਮੈਨੂੰ ਕਿਸ ਤਰ੍ਹਾਂ ਆਊਗੀ। ਹਾਂਜੀ, ਜਿਹੜਾ ਕੋਨਫੀਡੈਂਸ ਹੈਗਾ ਨਾ ਸਾਰਿਆਂ ਚ ਵੀ ਸਹੀ ਵੈਕਸੀਨ ਲਵਾਈ ਆ, ਕੋਈ ਹੋਏਗਾ ਨੀ। ਜਿਹਨੇ ਨਹੀਂ ਲਵਾਈ ਉਹ ਚ ਇੰਨਾ ਕੋਨਫੀਡੈਂਸ ਆ, ਔਰ ਸਹੀ ਜੇ ਲਵਾਈ ਸਾਡਾ ਕੋਨਫੀਡੈਂਸ। ਹਾਂਜੀ, ਇਸ ਕਰਕੇ ਸਾਨੂੰ ਇਹ ਸਭ ਮਾਸਕ ਵੀ ਹੁਣ ਲਾਉਣੇ ਚਾਹੀਦੇ, ਸਾਰਾ ਕੁਝ ਹੀ, ਇਹ ਸਭ ਪਖੰਡ ਜਿਹਾ ਚੱਲ ਰਿਹਾ ਵਾ, ਇਹ ਸਭ ਦੂਰ ਕਰਨਾ ਚਾਹੀਦਾ। ਅੱਗੇ ਵੇਖੋ ਨੋਰਮਲ ਹੋਣਾ ਚਾਹੀਦਾ, ਸੋਚਣੀ ਦਾ ਤਬਦੀਲ ਕਰੋ। ਜਿਹਨਾਂ ਨੂੰ ਇਹ ਵੀ ਗਵਰਨਮੈਂਟ ਨੂੰ ਕਰਨਾ ਚਾਹੀਦਾ ਸੀ, ਹਰ ਵਾਰੀ ਜਦੋਂ ਕ੍ਰੋਸ ਕਰਦੇ ਆ ਕਦੀ ਆਹ ਦਿਖਾਓ ਕਦੀ ਉਹ ਦਿਖਾਓ, ਫਲਾਈਟ ਚ ਬਹਿੰਦੇ ਆ, ਸਾਡੇ ਇਹਨਾਂ ਦੇ ਬਿਜ਼ਨਸ ਨਾਲ ਹੈ ਜੀ, ਡੇਢ ਡੇਢ ਸੌ ਦੋ ਸੌ ਡਾਲਰ ਟੈਸਟਿੰਗ ਦਾ ਲੈਂਦੇ ਆ। ਇਹਦੇ ਸ਼ਰੇਆਮ ਪਤਾ ਲੱਗ ਗਿਆ ਵੀ ਇਹ ਬਿਜ਼ਨਸ ਬਣਾਤਾ ਜੀ ਇਹਨਾਂ ਨੇ।
ਆ ਜਿਹੜੇ ਹੋਟਲਾਂ ਜਾ ਕੇ ਕੁਆਰੰਟਾਈਨ ਕੀਤਾ ਗਿਆ, ਕਿੰਨਾ ਧੱਕਾ ਕੀਤਾ ਗਿਆ ਵਾ।
ਹਾਂਜੀ, ਇਹ ਗੱਲ ਵੇਖੋ ਜੀ, ਇਹ ਤੇ ਬਿਜ਼ਨਸ ਆ। ਸਾਨੂੰ ਹੁਣ ਮਹਿਸੂਸ ਹੋ ਰਿਹਾ ਵੀ ਇਹ ਸਾਰਾ ਕੰਮ ਬਿਜ਼ਨਸ ਤੇ ਚੱਲਣ ਡਿਆ ਜੀ। ਭਾਈ ਕਹਿੰਦੇ ਵੇਖੋ ਜੀ, ਮੈਂ ਕਹਿੰਦਾ ਅਮਰੀਕਾ ਗਿਆ ਸੀ, ਉੱਥੇ ਮੈਂ ਅੱਗੇ ਗਿਆ ਤੇ ਮੁੜ ਕੇ ਵਾਪਸੀ ਤੇ ਮੈਂ ਚੈੱਕ ਕਰਾਇਆ, ਪੋਜ਼ਿਟਿਵ ਕੱਢਤਾ ਜੀ। ਘਰ ਆ ਕੇ ਉਹੀ ਮੈਂ ਸਟੇਟ ਲਿਆ ਕੇ ਕਹਿੰਦਾ ਉੱਥੇ ਅਮਰੀਕਾ ਜੀ ਚੈੱਕ ਕੀਤਾ, ਮੈਂ ਨੈਗੇਟਿਵ ਆ। ਫਿਰ ਦੁਬਾਰਾ $150 ਦਿੱਤਾ ਜੀ, 12 ਘੰਟੇ ਬਾਅਦ ਫਿਰ ਮੈਂ ਨੈਗੇਟਿਵ ਕੱਢ ਦਿੱਤਾ, $300 ਲੱਗਾ ਉੱਥੇ ਮੇਰਾ ਜੀ।
ਥੈਂਕ ਯੂ ਤੁਹਾਡੀ ਕਾਲ ਦੇ ਲਈ। ਲਾਸਟ ਕਾਲ, ਆਪਾਂ ਹੋਰ ਕਾਲ ਨਹੀਂ ਲਵਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਬਾਈ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਜੀ ਠੀਕ ਕਹਿਣਾ ਚਾਹੁੰਦਾ ਵੀ ਦੇਖੋ, ਜਿਸ ਤਾਂ ਚੀਜ਼ ਨੂੰ ਜੇ ਤੁਸੀਂ ਇਹਨੂੰ ਪੋਜ਼ਿਟਿਵ ਲੈਂਦੇ ਆ ਤਾਂ ਫਿਰ ਤਾਂ ਕਹਿ ਦਿੰਦੇ ਬੰਦਾ ਵੀ ਨਹੀਂ ਜੀ ਇਹ ਤਾਂ ਇੱਕ ਗੇਮ ਸੀ ਜੀ ਜਾਂ ਇੱਕ ਬਿਜ਼ਨਸ ਸੀ, ਜਾਂ ਜਿਹਨਾਂ ਨੂੰ ਇਹ ਸੇਕ ਲੱਗਾ ਜੀ ਇਸ ਚੀਜ਼ ਦਾ ਤੇ ਉਹਨਾਂ ਪਰਿਵਾਰਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਵੀ ਇਹ ਬੜੀ ਭਿਆਨਕ ਬਿਮਾਰੀ ਸੀ, ਇਹ ਤਾਂ ਵੱਖਰੀ ਗੱਲ ਹੋਗੀ ਜੀ। ਤੇ ਦੂਜੇ ਹੋ ਗਈ ਵੀ ਤੁਸੀਂ ਜਿੱਦਾਂ ਇੰਡੀਆ ਗਵਰਨਮੈਂਟ ਦੀ ਗੱਲ ਕਰਦੇ ਆ ਵੀ ਉੱਥੇ ਵੀ ਇੱਦਾਂ ਹੋਈ, ਇੱਥੇ ਵੀ ਇੱਦਾਂ, ਤੁਸੀਂ ਉਹਨਾਂ ਨੂੰ ਕਲੀਨ ਚਿੱਟ ਦੇਣੀ ਚਾਹੁੰਦੇ ਵੀ ਜਾਂ ਇਹਨਾਂ ਨੂੰ ਗਲਤ ਕਹਿਣਾ ਚਾਹੁੰਦੇ ਹੋ ਕਿ ਸਮਝ ਆਉਂਦੀ?
ਬਿਲਕੁਲ ਕਲੀਨ ਚਿੱਟ ਨਹੀਂ ਦੇਣਾ ਚਾਹੁੰਦਾ। ਪਹਿਲਾਂ ਤਾਂ ਤੁਸੀਂ ਮੈਨੂੰ ਆਪਣਾ ਓਪੀਨੀਅਨ ਦੇ ਦਿਓ ਇਸ ਦੇ ਉੱਤੇ ਕਿ ਜਿਹੜਾ ਵਾਰ ਜਿਹੜਾ ਐਮਰਜੈਂਸੀ ਐਕਟ ਇਨਵੋਕ ਕੀਤਾ ਗਿਆ, ਤੁਹਾਡੀ ਨਜ਼ਰ ਦੇ ਵਿੱਚ ਤੁਸੀਂ ਇਸ ਨੂੰ ਕੀ ਸਮਝਦੇ ਹੋ ਕਿ ਇਹ ਜ਼ਰੂਰੀ ਸੀ? ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਦੂਜੀ ਵਾਰੀ ਹੋਇਆ, ਪਹਿਲੀ ਵਾਰ ਪੀਏ ਟੂਡੋ ਵੱਲੋਂ ਕੀਤਾ ਗਿਆ, ਦੂਜੀ ਵਾਰੀ ਹੁਣ ਜਸਟਿਨ ਟੂਡੋ ਵੱਲੋਂ ਕੀਤਾ ਗਿਆ, ਪਹਿਲੀ ਵਾਰੀ ਬੈਠਕ ਦੇ ਵਿੱਚ ਵੱਡੇ।
ਉਹਦੇ ਵਿੱਚ ਤੁਸੀਂ ਇਹ ਦੱਸ ਸਕਦੇ ਵੀ ਉਹਨਾਂ ਨੇ ਕਿਹੜੀ ਕਿਹੜੀ ਚੀਜ਼ ਲਾਗੂ ਕਰਨ ਲਈ ਗੱਲ ਕੀਤੀ ਹੈ ਜਾਂ ਉਹਨਾਂ ਨੇ ਪੂਰਾ ਐਕਟ ਹੀ ਲਾਗੂ ਕਰਨ ਦੀ ਗੱਲ ਕੀਤੀ ਹੈ?
ਮੈਂ ਆਲਰੇਡੀ ਦੱਸ ਦਿੱਤਾ ਕਿ ਇਹਦੇ 'ਚ ਆਹਾ ਚੀਜ਼ਾਂ, ਹੁਣ ਦੁਬਾਰਾ ਮੈਂ ਰਿਪੀਟ ਕਾਹਦੇ ਲਈ ਕਰਾਂ ਆਪਾਂ ਨੂੰ?
ਅੱਛਾ ਚਲੋ ਠੀਕ ਹੈ, ਤੁਸੀਂ ਦੱਸ ਦੀਆਂ ਉਹਦੇ ਵਿੱਚ ਤੁਸੀਂ ਦੇਖੋ ਜਿੰਨਾ ਕੁ ਉਹਨਾਂ ਨੇ ਲਾਈਆਂ ਵਾ, ਜੇ ਉਹਨਾਂ ਦੀ ਸ਼ੋਅ 'ਚ ਕੈਂਸਲ ਕੀਤੀ ਜਾਊਗੀ ਜਾਂ ਉਹ ਚੀਜ਼ਾਂ, ਉਹ ਤਾਂ ਫਿਰ ਜਾਇਜ਼ ਆ। ਜਿੱਥੇ ਧੱਕਾ ਹੋ ਰਿਹਾ ਉਹਨਾਂ ਇੰਨਾ ਕੁ ਤਾਂ ਕਰਨਾ ਪੈਣਾ ਸੀ ਇਹਨਾਂ ਨੂੰ ਗੌਰਮੈਂਟ ਨੂੰ, ਇੰਨਾ ਤਾਂ ਨਹੀਂ ਇਹਨਾਂ ਨੇ ਕੀਤੀ ਵੀ ਦੇਖਦੇ ਆ ਸਾਰੀ ਉਹਨਾਂ ਨੂੰ ਗੋਲੀ ਮਾਰ ਦਿਓ ਜਾਂ ਕੋਈ ਉਹ ਕੰਧ ਟੱਪਾ ਦਾ ਤੁਰਨਾ ਇੱਦਾਂ ਕਰ ਦਿਓ, ਇੱਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਜੀ।
ਅੱਛਾ,
ਇੰਨੀ ਕੁ ਤਾਂ ਉਹਨਾਂ ਨੂੰ ਕਰਨੀ ਪੈਣੀ ਸੀ ਜੇ ਤੁਸੀਂ ਇੰਡੀਆ।
ਇੱਕ ਮਿੰਟ, ਮੇਰੀ ਗੱਲ ਸੁਣ, ਇੱਥੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ। ਇੰਡੀਆ 'ਚ ਜਿਸ ਤਰ੍ਹਾਂ ਪੁਲਿਸ ਵਾਲਿਆਂ ਨੂੰ ਕੁੱਟਿਆ ਜਾਂਦਾ ਜਾਂ ਪੁਲਿਸ ਵਾਲਿਆਂ 'ਤੇ ਅਟੈਕ ਕੀਤਾ ਜਾਂਦਾ ਅਤੇ ਜਾਂ ਫਿਰ ਪੁਲਿਸ ਵਾਲਿਆਂ ਦੇ ਕੱਪੜੇ ਪਾੜੇ ਜਾਂਦੇ ਆ ਅਤੇ ਉਹ ਡੰਡੇ ਸੋਟੇ ਨਾਲ ਕੰਮ ਨਿਬੜ ਜਾਂਦਾ, ਇੱਥੇ ਇੱਕ ਵੀ ਟਰੱਕਰ ਪੁਲਿਸ ਵਾਲੇ ਦੀ ਵਰਦੀ ਨੂੰ ਹੱਥ ਪਾਉਂਦਾ ਤਾਂ ਠਾ ਉਹਦੇ ਬਿਲਕੁਲ ਸੀਨੇ 'ਚ ਗੋਲੀ ਵੱਜਣੀ ਸੀਗੀ ਜਾਂ ਉਹਦੇ ਸਿਰ 'ਚ ਗੋਲੀ ਵੱਜਣੀ ਸੀ ਜਿੱਥੇ ਉਹ ਦੂਜਾ ਸਾਹ ਨਹੀਂ ਲੈ ਸਕਦਾ ਸੀਗਾ। ਔਰ ਤੁਸੀਂ ਇਹ ਦੇਖ ਲਓ, ਚਾਹੇ ਇੱਥੇ ਤਾਂ ਬੱਸ ਦੇ ਵਿੱਚ ਚਾਕੂ ਲੈ ਕੇ ਬੰਦਾ ਵਿਚਾਰਾ ਜਿਹੜਾ ਮੰਦ ਬੁੱਧੀ ਖੜਾ ਆ ਉਹਦੇ ਕਿੰਨੀਆਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਇੱਥੇ ਤੁਹਾਡੇ ਮਾਲਟਨ ਦੇ ਵਿੱਚ ਵਿਚਾਰਾ ਮੰਦ ਬੁੱਧੀ ਬੱਚਾ ਅਪਾਰਟਮੈਂਟ ਦੇ ਵਿੱਚ ਚਾਕੂ ਲਈ ਬੈਠਾ ਉਹਦੇ ਕਿੰਨੀਆਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ।
ਉੱਥੇ ਮਾਹੌਲ ਬਣਾਇਆ ਗਿਆ, ਤੁਹਾਨੂੰ ਪਤਾ ਵੀ ਉੱਥੇ ਜੇ ਤੁਸੀਂ ਕਿਸੇ ਪੁਲਿਸ ਵਾਲੇ ਦੀ ਵਰਦੀ ਨੂੰ ਹੱਥ ਲਾ ਲਈਏ ਉੱਥੇ ਵੀ ਸਜ਼ਾ ਇੰਨੀ ਆ, ਪਰ ਉਸ ਟਾਈਮ ਉਹ ਮਾਹੌਲ ਬਣਾਇਆ ਗਿਆ ਉੱਥੇ ਦਿੱਲੀ ਦੇ ਵਿੱਚ ਵੀ ਲੋਕਾਂ ਨੂੰ ਸ਼ੋਅ ਕਰਨ ਲਈ ਵੀ ਇਹ ਲੋਕ ਇੱਦਾਂ ਕਰਦੇ ਆ, ਪੁਲਿਸ ਨੂੰ ਮੂਹਰੇ ਖੜਾ ਕਰਕੇ ਤੇ ਉਹ ਲੋਕਾਂ ਦੀ ਭੀੜ ਨੂੰ ਛੱਡਿਆ ਗਿਆ ਇੱਕਦਮ, ਹਨਾ। ਪਰ ਜੇ ਉੱਥੇ ਉੱਦਾਂ ਕੋਈ ਪੁਲਿਸ ਦੇ ਮੈਨ ਦੀ ਹੱਥ ਲਾਵੇ ਤੇ ਉਹਨੂੰ ਉੱਥੇ ਵੀ ਗੋਲੀ ਮਾਰਦੇ ਜੀ, ਉੱਥੇ ਵੀ ਕੋਈ ਘੱਟ ਨਹੀਂ ਕਰਦੇ ਜੇ ਉੱਦਾਂ ਹੋਵੇ ਤਾਂ, ਪਰ ਉਹ ਇੱਕ ਮਾਹੌਲ ਬਣਾਉਣ ਲਈ ਉਹਨਾਂ ਨੇ ਕੰਮ ਕੀਤਾ ਕਿ ਲੈ ਸਰ।
ਉੱਥੇ ਤਾਂ ਨਿੰਗਾ ਨੇ ਵਿਚਾਰਨੇ, ਇੱਕ ਪੁਲਿਸ ਵਾਲੇ ਦਾ ਹੱਥ ਵੀ ਵੱਢਤਾ ਸੀਗਾ, ਉਹਨੇ ਵੀ ਗੋਲੀ ਮਾਰੀ ਗਈ ਉਹਦੇ, ਆ ਇੱਥੇ ਪੀਸ ਬ੍ਰਿਜ ਦੇ ਕਿਸੇ ਪ੍ਰੋਟੈਸਟਰ ਨੇ
ਤੁਸੀਂ ਉਸ ਤੋਂ ਬਾਅਦ ਚੋਂ ਦੇਖਿਆ ਨਿਹੰਗ ਦਾ ਕੀ ਹਾਲ ਹੋਇਆ ਸੀ ਜੀ, ਉਸ ਤੋਂ ਬਾਅਦ ਦੇਖਿਆ ਨਿਹੰਗ ਦਾ ਕੀ ਹਾਲ ਹੋਇਆ ਸੀ, ਪੁਲਿਸ ਵਾਲਿਆਂ ਨੇ ਕੀਤਾ ਸੀ ਉੱਥੇ ਮਾਹੌਲ ਬਣਾਇਆ ਜਾਂਦਾ ਵਾ ਤੁਹਾਨੂੰ ਇਹ ਕੰਮ ਕਰਨ ਲਈ, ਇੱਥੇ ਮਾਹੌਲ ਨਹੀਂ ਉਹਨਾਂ ਨੇ ਬਣਾਇਆ। ਦੇਖੋ ਉਹਨਾਂ ਨੇ ਬੜੇ ਪਿਆਰ ਨਾਲ ਜਿੰਨਾ ਉਹਨਾਂ ਨੇ ਉੱਥੇ ਇਕੱਠ ਕੀਤਾ ਸੀ, ਜੋ ਕੁਛ ਕੀਤਾ ਸੀ, ਇੰਨੇ ਪਿਆਰ ਨਾਲ ਉਹਨਾਂ ਨੂੰ ਲੈ ਕੇ ਉੱਥੇ ਉਹਨਾਂ ਨੂੰ ਹਜੇ ਵੀ ਬੈਠੇ ਆ ਉਹ, ਹਜੇ ਵੀ ਉਹਨਾਂ ਨਾਲ ਧੱਕਾ ਨਹੀਂ ਕੀਤਾ।
ਅਗੇਨ ਆਪਾਂ ਫੁੱਲ ਕੰਪੈਰੀਜ਼ਨ ਨਹੀਂ ਕਰਦੇ, ਪਰ ਮੈਂ
ਕੰਪੈਰੀਜ਼ਨ ਨਾ ਕਰੋ ਪਲੀਜ਼, ਉਹਨਾਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਨਾ ਕਰੋ, ਇਹ ਤੁਹਾਨੂੰ ਬੇਨਤੀ ਹੈ, ਬਾਕੀ ਤੁਹਾਡੇ ਵਿਚਾਰ ਆਪਦੇ।
ਨਾ ਮੈਂ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕਰ ਰਿਹਾ, ਮੈਂ ਤਾਂ ਇਹ ਕਹਿ ਰਿਹਾ ਕਿ ਜੋ ਪ੍ਰੋਟੈਸਟ ਨੂੰ ਦਬਾਉਣ ਦੇ ਲਈ ਕਿਸੇ ਹੱਦ ਤੱਕ ਇੱਕੋ ਜਿਹੇ ਮੈਜਰ ਹਰ ਸਰਕਾਰ ਲੈਂਦੀ ਹੈ। ਮੈਂ ਸਿਰਫ ਇੰਨੀ ਗੱਲ,
ਪ੍ਰੋਟੈਸਟ ਕੀ ਆ ਜੀ, ਹੈ ਨਾ, ਪ੍ਰੋਟੈਸਟ ਕੀ ਆ ਜੇ ਤਾਂ ਹੁਣ ਤੁਸੀਂ ਆਪ ਹੀ ਗੱਲ ਕਰ ਰਹੇ ਹੋ ਵੀ ਜੇ ਉਹ ਇਕੱਲੇ ਟਰੱਕਿੰਗ ਵਾਲਿਆਂ ਦਾ ਨਹੀਂ, ਇਹਦੇ ਵਿੱਚ ਉਹੀ ਲੋਕ ਰਲੇ ਹੋਏ ਆ ਜਿਹੜੇ ਕੈਨੇਡਾ ਨੂੰ ਅਲੱਗ ਥਲੱਗ ਕਰਨਾ ਚਾਹੁੰਦੇ, ਹੈ ਨਾ, ਜਾਂ ਬਾਹਰਲੀਆਂ ਤਾਕਤਾਂ ਚਾਹੇ ਅਮਰੀਕਾ ਚੋਂ ਮਿਲ ਰਹੀ ਆ ਸਕੂਲ, ਚਾਹੇ ਉਹ ਜੋਬ ਚੋਂ ਮਿਲਣੀ, ਚਾਹੇ ਇੱਕ ਥੋੜਾ ਬਹੁਤਾ ਤਾਂ ਥੋੜਾ ਇਹਨਾਂ ਨੂੰ ਤੱਤੇ ਹੋਣਾ ਹੀ ਪੈਣਾ ਜੀ, ਕੋਈ ਨਾ ਕੁਛ ਤਾਂ ਕਰਨਾ ਹੀ ਪੈਣਾ ਨਾ, ਇੰਨੀ ਵੀ ਨਹੀਂ ਖੁੱਲੀ ਛੁੱਟੀ ਦੇ ਸਕਦੀ ਕੋਈ ਦੂਸਰੀਆਂ ਲੋਕ ਐਂਟਰੀ ਕਰਨ ਤੇ ਕੱਖ ਨਾ ਕਰਨ ਮੂਹਰੇ।
ਇੱਕ ਗੱਲ, ਇਹ ਗੱਲ ਨੂੰ ਆਪਣੇ ਕਾਲਰ ਵੀ ਪੂਰੀ ਤਰ੍ਹਾਂ ਕਲੀਅਰ ਕਰ ਚੁੱਕੇ ਨੇ, ਜਿਹੜੇ ਹਥਿਆਰ ਫੜੇ ਗਏ ਨੇ ਉਹ ਕਿੰਨਾ ਕੋਲੋਂ ਫੜੇ ਗਏ ਨੇ, ਤੇ ਜਿਹੜਾ ਨਾਜ਼ੀ ਸਵਾਸਟਿਕਾ ਦਾ ਨਿਸ਼ਾਨ ਲਹਿਰਾਇਆ ਜਾ ਰਿਹਾ ਸੀ ਉਹ ਕਿਸ ਵਿਅਕਤੀ ਵੱਲੋਂ, ਤੇ ਉਹਨੇ ਆਪਣਾ ਕੀ ਬਿਆਨ ਦਿੱਤਾ, ਤੇ ਉਹਨਾਂ ਨੂੰ ਕਿਉਂ ਨੀ ਦਰਸਾ ਜਾ ਰਿਹਾ। ਐਗਜੈਕਟਲੀ ਸੇਮ ਜਿਵੇਂ ਉੱਥੇ ਕਿਸਾਨ ਮੋਰਚੇ ਦੇ ਵਿੱਚ ਨਕਸਲਾਈਟ ਕੁਛ ਬੈਠੇ ਦਿਖਾਏ ਜਾ ਰਹੇ ਸੀ, ਉਹਦੇ ਤੇ ਗੋਦੀ ਮੀਡੀਆ ਦੂਹੋ ਦੂਹੀ ਲੱਗਿਆ ਹੋਇਆ ਸੀਗਾ ਆਪਣੇ ਵਿਚਾਰ ਦੇਣ, ਸੇਮ ਥਿੰਗ ਇੱਥੇ ਕਿ ਆ ਜੀ ਦੇਖੋ ਜੀ ਸਵਾਸਟਿਕਾ ਆ ਗਿਆ, ਨਾਜ਼ੀ ਸਾਈਨ ਆ ਗਿਆ ਜੀ ਆ ਜੀ। ਮੈਂ ਤਾਂ ਇੱਕ ਲੈਵਲ ਤੱਕ ਜਿਹੜੀਆਂ ਨੇ ਸਿਮਿਲਰਟੀ ਉਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਕਿਸੇ ਪ੍ਰੋਟੈਸਟ ਨੂੰ
ਦਫਾ, ਕੁਛ ਗੱਲਾਂ ਰਲਦੀ ਹੈ ਜੀ, ਤੁਹਾਡੀ ਗੱਲ ਸਹੀ ਹੈ, ਕੁਛ ਗੱਲਾਂ ਤਾਂ ਰਲਦੀਆਂ, ਪਰ ਹੁਣ ਬਿਲਕੁਲ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਉਹ ਚੀਜ਼ ਉਹ ਇੱਥੇ ਨਹੀਂ ਜੀ, ਇੱਥੇ
ਬਿਲਕੁਲ ਨਹੀਂ,
ਤੁਹਾਨੂੰ ਜਿਹੜੀ ਆਜ਼ਾਦੀ ਹੈ ਜਿਹੜਾ ਫਰੀਡਮ ਆ ਤੁਹਾਨੂੰ ਇੱਥੇ ਇਹ ਨਾਲ ਦੀ ਰੀਸ ਨਹੀਂ ਜੀ, ਆਪਾਂ ਬਹੁਤ ਕੁਛ ਜਿਹੜਾ ਵਾ ਉਹਦਾ ਆਨੰਦ ਮਾਣ ਰਹੇ ਹਾਂ, ਆਪਾਂ ਉਹਨਾਂ ਨਾਲ ਨਹੀਂ ਉਹਨਾਂ ਨੂੰ ਮਿਲਾ ਸਕਦੇ, ਮੈਂ ਤਾਂ ਤੁਹਾਨੂੰ ਕਹਿਣਾ ਉਹਨਾਂ ਤੇ ਆਪਣਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ, ਕੋਈ ਨਾ ਕੋਈ ਤਾਂ ਗੱਲ ਰਲਦੀ ਹੁੰਦੀ ਹੈ ਜੀ।
ਥੈਂਕ ਯੂ ਤੁਹਾਡੀ ਕਾਲ ਦੇ ਲਈ, ਤਾਂ ਪਰ ਸਟਿਲ ਮੈਂ ਫੀਲ ਕਰਦਾ ਕਿ ਏਡੇ ਸਖ਼ਤ ਮੇਜਰ ਜਾਂ ਐਮਰਜੈਂਸੀ ਲਾਗੂ ਕਰਨ ਦੀ ਜ਼ਰੂਰਤ ਨਹੀਂ ਸੀ। ਹਾਂ, ਪਹਿਲਾਂ ਆਪਣੀ ਜਿਹੜਾ ਡਿਪਲੋਮੈਟਿਕ ਤੰਗ ਆ ਗੱਲਬਾਤ ਦਾ, ਗੋਲ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਕਰਨ ਦਾ ਉਹ ਜ਼ਰੂਰ ਰਾਹ ਅਖਤਿਆਰ ਕਰ ਲੈਣਾ ਚਾਹੀਦਾ ਸੀਗਾ, ਜਿਹੜਾ ਕਿ ਨਹੀਂ ਕੀਤਾ ਗਿਆ, ਮੀਟਿੰਗ ਨੇ ਜਿਹੜੀਆਂ ਨਹੀਂ ਕੀਤੀਆਂ ਗਈਆਂ। ਕੁਝ ਕਮਰਸ਼ੀਅਲ ਲਵਾਂਗਾ, ਉਸ ਤੋਂ ਬਾਅਦ ਵਾਪਸ ਆਉਣਾ।
ਬਰੈਂਪਟਨ ਰੀਕ੍ਰੀਏਸ਼ਨ ਟੀਮ ਵੱਲੋਂ ਪਾਰਟ ਟਾਈਮ ਜੌਬ ਕਰਨ ਦੇ ਬਹੁਤ ਹੀ ਵਧੀਆ ਤੇ ਸੁਨਹਿਰੀ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਅਕੁਆਟਿਕ ਕੈਂਪਸ, ਕਸਟਮਰ ਸਰਵਿਸ ਤੇ ਹੋਰ ਬਹੁਤ ਸਾਰੇ ਫੀਲਡਸ ਦੇ ਵਿੱਚ। ਇਸ ਦੇ ਨਾਲ ਹੀ ਸਿਟੀ ਆਫ ਬਰੈਂਪਟਨ ਭਵਿੱਖ ਵਿੱਚ ਆਉਣ ਵਾਲੀਆਂ ਵਧੀਆ ਜੌਬਸ ਜਿਵੇਂ ਕਿ ਮੈਡੀਸਿਨ, ਐਮਰਜੈਂਸੀ ਸਰਵਿਸ ਤੇ ਹੋਰ ਬਹੁਤ ਸਾਰੇ ਐਜੂਕੇਸ਼ਨ ਰਿਲੇਟਡ ਖੇਤਰਾਂ ਦੇ ਵਿੱਚ ਤੁਹਾਨੂੰ ਆਪਣੇ ਸਕਿੱਲ ਅਤੇ ਰੈਜ਼ੂਮੇ ਬਣਾਉਣ ਦਾ ਵੀ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਦੇਸ਼ ਦੀ ਸਭ ਤੋਂ ਨਵੀਂ ਵਿਭਿੰਨਤਾ ਵਾਲੀ ਅਤੇ ਤੇਜ਼ੀ ਨਾਲ ਵੱਧ ਰਹੀ ਸਿਟੀ ਵਿੱਚ ਕੰਮ ਕਰਨ ਦਾ ਮੌਕਾ ਹਾਸਲ ਕਰੋਗੇ। ਜ਼ਿਆਦਾ ਜਾਣਕਾਰੀ ਦੇ ਲਈ ਵਿਜ਼ਿਟ ਕਰੋ brampton.ca/en/residence/recreation।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-4012830 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट, बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन
9056704444
670-4444 CWC इमिग्रेशन आपको आपके अपनों से मिलाए।
ਉਹ ਬਾਬੇ ਬੜਾ ਸੋਹਣਾ ਘਰ ਤਿਆਰ ਕਰਵਾਇਆ, ਲੱਗਦਾ ਚੰਗਾ ਪੈਸਾ ਲਾਇਆ ਈ।
ਬਾਈ ਮੈਂ ਤਾਂ ਘਰ ਰੈਨੋਵੇਟ ਕਰਵਾਇਆ ਸੰਧੂ ਰੈਨੋਵੇਸ਼ਨ ਤੋਂ, ਬਾਈ ਸਿਮਰਨਜੀਤ ਸੰਧੂਣਾ ਤੋਂ।
ਅੱਛਾ, ਹੋਰ ਕੀ ਕੰਮ ਕਰਦੇ ਭਲਾ ਇਹ?
ਹੋਮ ਰੈਨੋਵੇਸ਼ਨ ਤੋਂ ਇਲਾਵਾ ਕਸਟਮ ਬਾਥ, ਕਿਚਨ ਵਰਕ ਜਾਂ ਫਿਰ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ, ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ।
ਤੇ ਨੰਬਰ ਤੇ ਦੇ ਦੇ
4739790111। ਇਸ ਤੋਂ ਇਲਾਵਾ ਕੰਕਰੀਟ ਵਾਲਾ ਡਰਾਈਵੇ ਤੁਸੀਂ ਬਣਾਉਣਾ, ਸਮਰ ਦੇ ਵਿੱਚ ਬੁਕਿੰਗ ਸ਼ੁਰੂ ਹੈ। ਫ੍ਰੀ ਕੋਟੇਸ਼ਨ ਦੇ ਲਈ ਅੱਜ ਹੀ ਤੁਸੀਂ ਕਾਲ ਕਰੋ ਸਿਮਰਨਜੀਤ ਸੰਧੂ 4379950111 ਤੇ ਕਾਲ ਕੀਤੀ ਜਾ ਸਕਦੀ ਆ।
एशियन फूड सेंटर इंडियन कैनेडियन साफ सुथरी ग्रोसरी देनाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है
अपने एरिया विच पेंदे किसी भी स्टोर विच जाओगे तो जरूर बचत पाओगे
वधेरे जानकारी लई एशियन फूड सेंटर दा इक्को इक नंबर याद रखो 416-740-3200
एशियन फूड सेंटर 416-740-3262 एशियन फूड सेंटर
ਹਰਚੰਦ ਗਰੋਵਰ ਜੀ ਦਾ ਨੰਬਰ ਦੇਣਾ ਚਾਹਾਂਗਾ ਜਿਹੜੇ ਕਿ ਤੁਹਾਨੂੰ ਅਕਾਊਂਟਿੰਗ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ CPACA ਨੇ 905-243-0193 ਇਹਨਾਂ ਨੰਬਰ 905-243-0193 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਟਾਂਕੋ ਟਰੱਕ ਡਰਾਈਵਿੰਗ ਸਕੂਲ ਪ੍ਰਾਊਡ ਸਪਾਂਸਰ ਨੇ ਇਸ ਪ੍ਰੋਗਰਾਮ ਦੇ 405-416-675-7500 ਨੰਬਰ ਹੈ 416-675-7500 ਦੇ ਉੱਤੇ ਤੁਸੀਂ ਕਾਲ ਕਰਨੀ ਹੈ Toronto Truck Driving School 225 Clearport Crescent Etobicoke ਦੇ ਵਿੱਚ ਸਥਿਤ ਨੇ ਪ੍ਰਾਊਡ ਸਪਾਂਸਰ ਨੇ ਇਸ ਪ੍ਰੋਗਰਾਮ ਦੇ Toronto Truck Driving School ਤੋਂ ਟਰੱਕ ਦਾ ਲਾਇਸੈਂਸ ਲੈਣ ਦੇ ਲਈ ਆ ਜੇ ਤੁਸੀਂ ਇੰਸਟ੍ਰਕਟਰ ਦੀ ਜੋਬ ਕਰਨੀ ਹੈ ਤਾਂ ਇਹਨਾਂ ਦੇ ਪਾਸ ਇੱਕ ਅਵੇਲੇਬਿਲਟੀ ਹੈ ਚੰਗੀ ਪੇ ਦਿੱਤੀ ਜਾਵੇਗੀ 5 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ 416-675-7500 ਦੇ ਉੱਤੇ ਤੁਸੀਂ ਕਾਲ ਕਰਨੀ ਹੈ Toronto Truck Driving School ਨੂੰ 225 Clearport Crescent Etobicoke ਔਰ ਇੱਥੇ ਹੀ ਪਾਪੂਲਰ ਟਾਇਰ ਦੀ ਲੋਕੇਸ਼ਨ ਦਲਜੀਤ ਸਿੰਘ ਸਹੋਤਾ ਜੀ ਇਸ ਨੂੰ ਰਨ ਕਰਦੇ ਨੇ 416-675-7500 ਇਹਨਾਂ ਦਾ ਨੰਬਰ ਹੈ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ ਦਾ ਨੰਬਰ 905-452-0000 905-452-0000 ਅਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7501 ਗੌਰਵ ਕੁਮਾਰ ਜੀ ਦਾ ਨੰਬਰ ਹੈ ਪਲੈਨਟ ਫਾਈਨੈਂਸ਼ੀਅਲ ਤੋਂ 647-409-7501 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਸਰਵਿਸ ਲੈਣ ਦੇ ਲਈ 647-409-7501 ਗੌਰਵ ਕੁਮਾਰ ਪਲੈਨਟ ਫਾਈਨੈਂਸ਼ੀਅਲ ਤੋਂ ਤੇ ਕਾਲਰ ਸਾਡੇ ਨੈਕਸਟ ਦੇਖ ਲਈਏ ਉਸ ਤੋਂ ਬਾਅਦ ਰਵੀ ਜੀ ਦੀ ਪਟਿਆਲੇ ਤੋਂ ਸਾਡੇ ਨਾਲ ਹੋਲਡ ਤੇ ਆ ਪੰਜਾਬ ਦੀਆਂ ਖਬਰਾਂ ਤੇ ਵੀ ਥੋੜੀ ਜਿਹੀ ਡਿਸਕਸ ਕਰ ਜੀ ਸਵਾਗਤ ਦਾ ਪ੍ਰੋਗਰਾਮ ਦੇ ਵਿੱਚ ਹੈਲੋ ਮੇਰਾ ਖਿਆਲ ਕਾਲਰ ਨੇ ਡਰੋਪ ਕਰ ਦਿੱਤੀ ਹੈ ਲਾਈਨ ਸੋ ਵੀ ਟੇਕ ਇਟ ਇਜ਼ ਐਨੀ ਨੈਕਸਟ ਕਾਲ 9114 ਵਰਿੰਦਰ ਕੁਮਾਰ ਜੀ ਨੇ ਤੁਹਾਡੀ ਲਾਈਨ ਡਰੋਪ ਹੋ ਗਈ ਹੈ 9914 ਜੀ ਤੁਸੀਂ ਆਉਂਦੀ ਰਹੋ ਮੇਰਾ ਖਿਆਲ ਲਾਈਨ ਜੀ ਤੁਸੀਂ ਆਉਂਦੀ ਰਹੋ ਮੇਰਾ ਖਿਆਲ ਇਹਨਾਂ ਨੇ ਵੀ ਲਾਈਨ ਹੈ ਜੀ ਡਰੋਪ ਕਰਕੇ ਆਓ ਫਿਰ ਇਸ ਸਮੇਂ ਆਪਾਂ ਪਟਿਆਲੇ ਚੱਲਦੇ ਹਾਂ ਰਵੀ ਜੀ ਹੋਣਾਂ ਨਾਲ ਗੱਲਬਾਤ ਕਰਦੇ ਹਾਂ ਰਵੀ ਜੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ
ਸ਼ੁਕਰੀਆ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਤੁਹਾਡੇ
ਬਹੁਤ ਵਧੀਆ ਜੀ ਆਪਾਂ ਬਹੁਤ ਵਧੀਆ ਤੇ ਇਹ ਤੋਂ ਪਹਿਲਾਂ ਕਿ ਆਪਾਂ ਪੰਜਾਬ ਦੀਆਂ ਖਬਰਾਂ ਤੇ ਚਰਚਾ ਕਰੀਏ ਪਹਿਲਾਂ ਮੈਂ ਜਾਣਨਾ ਚਾਹੁੰਦਾ ਹਾਂ ਵੀ ਜੋ ਟਰੱਕਾਂ ਵਾਲਾ ਮਸਲਾ ਸੀਗਾ ਕੈਨੇਡਾ ਦਾ ਉਹ ਹੱਲ ਹੋ ਗਿਆ ਜੀ
ਅੱਜ ਉਹਦੇ ਕਰਕੇ ਹੀ ਅਸੀਂ ਲੇਟ ਹੋ ਗਏ ਹਾਂ ਤੁਹਾਨੂੰ ਔਨ ਏਅਰ ਲੈਣ ਦੇ ਲਈ ਉਹ ਪੂਰਾ ਪੌਣਾ ਘੰਟਾ ਸਾਡੀ ਉਹਦੇ ਤੇ ਖਬਰ ਆ ਜਿਹੜੀ ਚੱਲ ਰਹੀ ਸੀਗੀ ਉਹ ਹੱਲ ਨਹੀਂ ਹੋਇਆ ਹਜੇ ਤੇ ਜਿਹੜੇ ਕੁਝ ਇੱਕ ਬ੍ਰਿਜ ਨੇ ਉਹ ਅੰਬੈਸਟਰ ਬ੍ਰਿਜ ਤੇ ਹੋਰ ਬ੍ਰਿਜ ਹੈ ਉਹ ਅੰਬੈਸਟਰ ਬ੍ਰਿਜ ਖੋਲ੍ਹ ਦਿੱਤਾ ਗਿਆ ਦੂਸਰੇ ਬ੍ਰਿਜ ਹਲੇ ਖੁੱਲ੍ਹ ਰਹੇ ਨੇ ਹਲੇ ਆਟਵਾ ਦੇ ਵਿੱਚ ਪ੍ਰਦਰਸ਼ਨ ਉਵੇਂ ਜਾਰੀ ਹੈ ਤੇ ਅੱਜ ਸ਼ਾਇਦ ਉਹਨਾਂ ਨੂੰ ਧੱਕੇ ਨਾਲ ਉੱਥੋਂ ਟੋਹ ਕਰ ਦਿੱਤਾ ਜਾਵੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ਮੈਂ ਜਾਣਨਾ ਚਾਹਾਂਗਾ ਸਾਡੇ ਇੱਥੇ ਇੱਕ ਆਟਵਾ ਦੇ ਵਿੱਚ ਲੱਗੀ ਐਮਰਜੈਂਸੀ ਦਾ ਕਿੰਨੀ ਕੁ ਚਰਚਾ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਤੁਸੀਂ ਇਸ ਦੇ ਬਾਰੇ ਕਿੰਨਾ ਸੁਣਿਆ ਕਿ ਕੈਨੇਡਾ ਨੇ ਆਫਟਰ 1970 ਤੋਂ ਬਾਅਦ ਹੁਣ ਜਾ ਕੇ ਇਹ ਐਮਰਜੈਂਸੀ ਲਾਗੂ ਕੀਤੀ ਹੈ ਆਪਣੀ ਰਾਜਧਾਨੀ ਦੇ ਅੰਦਰ
ਦੇਖੋ ਚਰਚਾ ਤਾਂ ਜਿਸ ਦਿਨ ਤੋਂ ਇਹ ਮਾਮਲਾ ਛਿੜਿਆ ਦੇਖੋ ਅੱਜ ਕੱਲ ਕੈਨੇਡਾ ਦੂਰ ਜ਼ਰੂਰ ਹੈ ਪਰ ਸੋਸ਼ਲ ਮੀਡੀਆ ਨੇ ਸਾਰਾ ਕੁਝ ਨੇੜੇ ਕੀਤਾ ਹੋਇਆ ਜੀ ਆਪਾਂ ਲੋਕ ਇਸ ਗੱਲ ਦੀ ਚਰਚਾ ਜ਼ਰੂਰ ਕਰਦੇ ਆ ਕਿ ਜੇ ਟਰੱਕਾਂ ਵਾਲਿਆਂ ਨੇ ਦੇਖੋ ਕੈਨੇਡਾ ਨੂੰ ਬੜਾ ਫਾਰਵਰਡ ਦੇਸ਼ ਮੰਨਿਆ ਜਾਂਦਾ ਔਰ ਲੋਕ ਇਸ ਕਰਕੇ ਕਹਿੰਦੇ ਨੇ ਕਿ ਜੇ ਭਾਈ ਉੱਥੇ ਵੈਕਸੀਨ ਦੇ ਕਰਕੇ ਏਡਾ ਵੱਡਾ ਬਵਾਲ ਹੋ ਸਕਦਾ ਤਾਂ ਫਿਰ ਇੰਡੀਆ ਦੇ ਵਿੱਚ ਮਤਲਬ ਧੱਕੇਸ਼ਾਹੀ ਕਿਉਂ ਲੋਕ ਆਪਣੇ ਨਾਲ ਕਨੈਕਟ ਕਰਕੇ ਦੇਖਦੇ ਨੇ ਇਸ ਚੀਜ਼ ਨੂੰ ਕਿ ਇੰਡੀਆ ਦੇ ਵਿੱਚ ਫਿਰ ਕਿਉਂ ਅਸੀਂ ਇਸ ਤਰੀਕੇ ਦੇ ਨਾਲ ਕਰੀਏ ਜੇ ਉੱਥੇ ਵਿਰੋਧ ਹੋ ਰਿਹਾ ਜੇ ਲੋਕ ਜਾਗਰੂਕ ਨੇ ਲੋਕ ਕਹਿੰਦੇ ਆ ਕਿ ਅਸੀਂ ਨਹੀਂ ਲਵਾਉਣੀ ਚਾਹੁੰਦੇ ਚਰਚਾ ਬਿਲਕੁਲ ਹੈਗੀ ਹੈ ਜੀ ਇਸੇ ਕਰਕੇ ਹੀ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਥੋੜੀ ਜਿਹੀ ਖਬਰ ਮੈਂ ਵੀ ਦੇਖੀ ਸੀ ਜਿਸ ਦੇ ਵਿੱਚ ਇਹ ਸੀ ਕਿ ਥੋੜਾ ਧੱਕੇਸ਼ਾਹੀ ਜਿਹੜੀ ਹੈ ਸਾਡੇ ਟਰੱਕ ਡਰਾਈਵਰਾਂ ਨਾਲ ਟਰੱਕ ਵਾਲੇ ਵੀਰਾਂ ਨਾਲ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਤਾਂ ਬਿਲਕੁਲ ਇੱਕ ਵਾਰ ਇੱਦਾਂ ਹੀ ਲੱਗਾ ਕਿ ਜਿਵੇਂ ਸਾਡੀ ਭਾਰਤ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਸੀ ਕੁਛ ਇੱਦਾਂ ਦਾ ਹੀ ਕੁਝ ਲੱਗ ਰਿਹਾ ਸੀ
ਖੈਰ ਉਹਨੂੰ ਅਸੀਂ ਪੂਰਾ ਕੰਪੇਅਰ ਨਹੀਂ ਕਰ ਸਕਦੇ ਕਿ ਰਵੀ ਜੀ ਇੱਥੇ ਇਕੱਲੇ ਟਰੱਕਰ ਨਹੀਂ ਗਏ, ਬਹੁਤੇ ਇਹਦੇ ਵਿੱਚ ਫਾਰਮਰ ਵੀ ਨੇ ਅਤੇ ਪਲੱਸ ਹੁਣ ਲੇਟਲੀ ਇਹਦੇ 'ਚ ਜਿਹੜੇ ਸਾਬਕਾ ਫੌਜੀ ਨੇ ਜਾਂ ਫਿਰ ਪੁਲਿਸ ਅਫਸਰ ਨੇ ਜਾਂ ਫਿਰ ਹੋਰ ਲੋਕ ਨੇ ਉਹ ਵੀ ਇਸ ਪ੍ਰੋਟੈਸਟ ਦੇ ਵਿੱਚ ਜਿਹੜੇ ਸ਼ਾਮਿਲ ਨੇ ਹੋ ਰਹੇ ਨੇ। ਸੋ ਇਹਦੇ 'ਤੇ ਅੱਜ ਜਾਂ ਕੱਲ੍ਹ ਤੱਕ ਮੇਰਾ ਖਿਆਲ ਇਹਨਾਂ ਨੂੰ ਆਟਵਾ ਦੇ ਵਿੱਚੋਂ ਖਾਲੀ ਕਰਨ ਦੇ ਲਈ, ਆਟਵਾ ਨੂੰ ਖਾਲੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਜਾਵੇਗਾ। ਬਾਕੀ ਜੇ ਫਿਰ ਜਿਵੇਂ ਹੋਰ ਟਰੱਕਰ ਨੇ ਜਿਹੜੇ ਉਹ ਵੀ ਚੱਲ ਪਏ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਪਤਾ ਨਹੀਂ ਗਿਆ ਕਿਸ ਪਾਸੇ ਨੂੰ ਇਹ ਮਾਹੌਲ ਜਾਵੇਗਾ। ਔਰ ਜਿਹੜੇ ਇਹਨਾਂ ਦੇ ਪੈਸੇ ਨੇ, ਅਕਾਊਂਟਸ ਨੇ ਇਹਨਾਂ ਕੰਪਨੀਆਂ ਦੇ ਸਾਰੀਆਂ ਸੀਜ਼ ਕਰ ਦਿੱਤੇ ਗਏ ਨੇ, ਇੰਸ਼ੋਰੈਂਸ ਇਹਨਾਂ ਦੀ ਰੱਦ ਕਰ ਦਿੱਤੀ ਜਾ ਰਹੀ ਹੈ। ਸੋ ਕਾਫੀ ਸਖਤੀਆਂ ਨੇ ਇਹਨਾਂ ਤੇ ਕਰ ਦਿੱਤੀਆਂ ਗਈਆਂ, ਇਹਨਾਂ ਦੇ ਲਈ ਟਰੈਵਲ ਕਰਨਾ ਮੁਸ਼ਕਲ ਆ ਜਿਹੜਾ ਉਹ ਕਰ
ਦਿੱਤਾ। ਕਾਫੀ ਤਣਾਅਪੂਰਨ ਹੈ ਮਾਹੌਲ ਹਾਲੇ, ਕਾਫੀ ਤਣਾਅਪੂਰਨ ਹੋਇਆ।
ਬਿਲਕੁਲ ਜੀ ਬਿਲਕੁਲ, ਆਓ ਹੁਣ ਆਪਾਂ ਸੁਣੀਏ ਕਿ ਪਹਿਲਾਂ ਤਾਂ ਦੱਸੋ ਕਿ ਇਹਦਾ ਚੱਲਦਾ ਹੀ ਸੀਗਾ ਹਾਲੇ ਆਪਣਾ ਕੇਸ ਲਾਲੂ ਦਾ।
ਹਾਂਜੀ
ਲਾਲੂ ਯਾਦਵ ਦਾ।
ਹਾਂਜੀ
ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਕਹਿੰਦੇ 18 ਤਰੀਕ ਨੂੰ ਸਜ਼ਾ ਸੁਣਵਾਈ ਜਾਣੀ ਹੈ। ਹਜੇ ਚਾਰਾ ਘੁਟਾਲਾ ਜਾ ਰਿਹਾ ਸੀ ਇਹਦਾ, ਹਜਮ ਨਹੀਂ ਹੋਇਆ ਹਜੇ।
ਨਹੀਂ ਅਜੇ ਨਿਬੜਿਆ ਨਹੀਂ ਸੀ ਕੰਮ ਜੀ,
ਅੱਛਾ
ਚੱਲ ਹੀ ਰਿਹਾ ਸੀ। ਲਾਲੂ ਜੀ ਤੇ ਹਲੇ ਵੀ ਤਲਵਾਰ ਲਟਕ ਰਹੀ ਸੀਗੀ, ਤਾਂ ਮਤਲਬ ਇਹ ਕਹਿ ਸਕਦੇ ਹਾਂ ਕਿ ਹਾਲੇ ਆਜ਼ਾਦ ਨਹੀਂ ਹੋਏ ਸੀਗੇ ਲਾਲੂ ਜੀ, ਤੇ ਦੁਬਾਰਾ ਉਹਨਾਂ ਤੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਬਾਬਾ ਰਾਮ ਰਹੀਮ ਤੇ ਨਵੇਂ ਨਵੇਂ ਕੇਸਾਂ ਨੂੰ ਲੈ ਕੇ ਚਰਚਾ ਸੀ, ਪਰ ਇਹਨਾਂ ਤੇ ਉਹੀ ਇੱਕ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਲਈ ਕਾਫੀ ਭਾਰੀ ਪਿਆ ਜੀ।
ਜੀ ਤੇ ਹੁਣ ਸਜ਼ਾ ਫਿਰ ਕਹਿੰਦੇ 18 ਤਰੀਕ ਨੂੰ ਸੁਣਾਈ ਜਾਊਗੀ, ਤੇ ਜਿਹੜਾ ਚਾਰਾ ਘੁਟਾਲਾ ਇਹਦੇ ਵਿੱਚ ਕਹਿੰਦੇ ਇਹਨੂੰ ਕਾਫੀ ਸਜ਼ਾ ਹੋ ਸਕਦੀ ਹੈ।
ਨਹੀਂ ਬਿਲਕੁਲ, ਇਹ ਉਹਦੇ ਨਾਲ ਹੀ ਜੁੜਿਆ ਜਾਵੇਗਾ, ਜਿਵੇਂ ਦੇਸ਼ ਦੇ ਨਾਲ ਧੋਖਾ ਕਰਨ ਵਾਲੀ ਗੱਲ ਹੁੰਦੀ ਹੈ ਜੀ, ਕੁਝ ਏਦਾਂ ਦੀ ਕੇਸ ਨੇ। ਔਰ ਇਹ ਬਿਲਕੁਲ ਇਹ ਚਰਚਾ ਕਾਫੀ ਵੱਡੀ ਹੈ ਪੰਜਾਬ ਦੇ ਵਿੱਚ ਵੀ, ਕਿ ਜੇਕਰ ਇੱਕ ਵਿਅਕਤੀ ਨੂੰ ਕਿਸੇ ਘੁਟਾਲੇ ਦੇ ਵਿੱਚ ਇੰਨੀ ਸਖ਼ਤ ਸਜ਼ਾ ਹੋ ਸਕਦੀ ਹੈ ਜਾਂ ਹੋ ਜਾਣੀ ਆ, ਤਾਂ ਫਿਰ ਘੁਟਾਲੇ ਹੋਰ ਵੀ ਬਹੁਤ ਨੇ ਪੰਜਾਬ ਦੇ ਵਿੱਚ ਵੀ ਬਹੁਤ ਹੈ। ਲੋਕ ਤਾਂ ਕਹਿੰਦੇ ਨੇ ਕਿ ਸਾਰਿਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਇੱਕ ਬਰੀਕ ਛਾਨਣੀ ਲਾਈ ਜਾਵੇ ਤੇ ਸਾਰਿਆਂ ਤੇ ਇਸ ਤਰ੍ਹਾਂ ਦੇ ਕੇਸ ਚਲਾਏ ਜਾਣ, ਤਾਂ ਸ਼ਾਇਦ ਇਦਾਂ ਦਾ ਹੈਗਾ ਕਿ ਸਫਾਈ ਹੋ ਸਕਦੀ ਹੈ ਭ੍ਰਿਸ਼ਟਾਚਾਰ ਦੀ। ਤਾਂ ਮੰਨਿਆ ਜਾ ਰਿਹਾ ਕਿ ਕਿਸੇ ਵਾਸਤੇ ਐਗਜ਼ਾਮਪਲ ਵੀ ਹੋ ਸਕਦੀ ਹੈ, ਬਾਕੀ ਅਦਾਲਤਾਂ ਦੇ ਹੁਕਮ ਹੁੰਦੇ ਨੇ ਜੀ, ਉਹਨਾਂ ਨੂੰ ਉਹ ਮਾਨਯੋਗ ਹੁੰਦੀਆਂ ਅਦਾਲਤਾਂ ਤੇ ਮੰਨਣਾ ਜ਼ਰੂਰੀ ਵੀ।
ਤੁਸੀਂ ਰਾਮ ਰਹੀਮ ਦਾ ਜ਼ਿਕਰ ਕੀਤਾ, ਕਹਿੰਦੇ ਕਿ ਚੋਣਾਂ ਤੋਂ 2 ਦਿਨ ਪਹਿਲਾਂ ਉਹਨਾਂ ਨੇ ਆਪਣਾ ਫਤਵਾ ਦੇਣਾ ਕਿ ਕਿਸ ਪਾਸੇ ਅਸੀਂ ਭੁਗਤਣਾ।
ਬਿਲਕੁਲ ਜੀ, ਇਹ ਬਿਲਕੁਲ ਸਿਆਸੀ ਬੰਬ ਬ੍ਰਹਮਾਸਤਰ ਵੀ ਪੰਜਾਬ ਦੇ ਵਿੱਚ ਕਿਹਾ ਜਾ ਰਿਹਾ ਹੈ ਆਪਣਾ ਡਾਕਟਰ ਰਾਮ ਰਹੀਮ ਹੋਰਾਂ ਨੂੰ, ਕਿ ਇੱਕ ਬ੍ਰਹਮਾਸਤਰ ਭਾਜਪਾ ਆਖਰ ਦੇ ਵਿੱਚ ਕਰਦੀ ਹੁੰਦੀ ਹੈ।
ਡਾਕਟਰ ਦੀ ਡਿਗਰੀ ਲਈ ਹੋਈ ਇਹਨਾਂ ਨੇ, ਪੀਐਚਡੀ ਕੀਤੀ ਹੈ ਕਾਫੀ ਤੇ।
ਬਿਲਕੁਲ ਜੀ, ਮੈਂ ਇਸੇ ਕਰਕੇ ਡਾਕਟਰ ਕਿਹਾ, ਉਹ ਕਹਿੰਦੇ ਨੇ ਕਿ ਮੈਂ ਪੀਐਚਡੀ ਹਾਂ, ਔਰ ਉਹਨਾਂ ਦੇ ਬਹੁਤ ਸਾਰੇ ਬੋਰਡਾਂ ਤੇ ਕਈ ਉਹਨਾਂ ਦੇ ਇਸ਼ਤਿਹਾਰਾਂ ਤੇ ਡਾਕਟਰ ਰਾਮ ਰਹੀਮ ਗੁਰਮੀਤ ਰਾਮ ਰਹੀਮ ਲਿਖਿਆ ਹੋਇਆ ਹੁੰਦਾ, ਇਸੇ ਕਰਕੇ ਮੈਂ ਜ਼ਿਕਰ ਕੀਤਾ। ਤਾਂ ਇਹ ਬਿਲਕੁਲ ਚਰਚਾ ਹੈਗੀ ਹੈ ਜੀ ਕਿ ਬ੍ਰਹਮਾਸਤਰ ਭਾਜਪਾ ਨੇ ਆਖਰ ਤੇ ਕੱਢਿਆ, ਔਰ ਇਸ ਵੇਲੇ ਤਾਂ ਚਰਚਾ ਦੇਖੋ ਇਹੀ ਹੈ ਵੀ ਜੇ ਭਾਜਪਾ ਦੇ ਨਾਲ ਜੁੜਿਆ ਹੋਇਆ ਕਨੈਕਸ਼ਨ ਹੈ ਤਾਂ ਫਿਰ 2 ਦਿਨ ਪਹਿਲਾਂ ਭਾਵੇਂ ਇਹ ਉਹਨਾਂ ਦੇ ਵੱਲੋਂ ਹੁਕਮ ਹੋਣ ਆਪਦੀ ਸੰਗਤ ਨੂੰ, ਜਾਂ ਫਿਰ 4 ਦਿਨ ਪਹਿਲਾਂ ਹੋਣ, ਕੁਛ ਫਰਕ ਨਹੀਂ ਪੈਂਦਾ ਕਿ ਲੋਕ ਮੰਨ ਰਹੇ ਕਿ ਭਾਜਪਾ ਨੂੰ ਸਪੋਰਟ ਕਰਨਗੇ। ਭਾਜਪਾ ਉਹਨਾਂ ਦੇ ਥਰੂ ਜਿੱਥੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ 3 ਜਾਂ 4 ਜਾਂ 5 ਸੀਟਾਂ ਮਿਲਣੀਆਂ, ਤਾਂ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਸਪੋਰਟ ਨਾਲ ਸਾਡੀਆਂ ਸੀਟਾਂ ਦੇ ਵਿੱਚ ਕੁਝ ਕੁ ਵਾਧਾ ਹੋ ਜਾਵੇ। ਹੁਣ 2 ਦਿਨ ਪਹਿਲਾਂ ਜੇ ਕਿਸੇ ਨੂੰ ਵੀ ਐਲਾਨ ਕਰਨਗੇ, ਪਰ ਚਰਚਾ ਇਹਦੇ ਵਿੱਚ ਦੇਖੋ ਅਕਾਲੀ ਦਲ ਦੀ ਵੀ ਹੈਗੀ ਹੈ ਜੀ, ਹੁਣ ਦੇਖੋ ਕਿ ਪੁਰਾਣੇ ਸੰਬੰਧ ਵੀ ਨੇ, 2 ਵਾਰ ਇਹਨਾਂ ਨੂੰ ਸਪੋਰਟ ਕੀਤੀ ਵੀ ਹੈ, ਦੇਖੋ ਹੁਣ ਬਣਦਾ ਕੀ ਹੈ। ਪਰ ਵੱਡੀ ਚਰਚਾ ਭਾਜਪਾ ਨਾਲ ਜੁੜੀ ਹੈ ਜੀ ਇਹਨਾਂ ਦੀ।
ਜੀ ਅੱਛਾ, ਭਾਜਪਾ ਦਾ ਜ਼ਿਕਰ ਕੀਤਾ, ਜੇ ਪੀ ਨੱਡਾ ਦਾ ਕਹਿੰਦੇ ਕਾਫੀ ਜ਼ਬਰਦਸਤ ਵਿਰੋਧ ਕੀਤਾ ਗਿਆ ਬਠਿੰਡੇ ਦੇ ਵਿੱਚ, ਤੇ ਭਾਜਪਾ ਦੇ ਆਗੂਆਂ ਨੂੰ ਹਲੇ ਵੀ ਬਣ ਨਹੀਂ ਦਿੱਤਾ ਜਾਂਦਾ ਗਾ। ਸਾਡੇ ਉਹ ਹਲਕੇ ਦੇ ਗਿੱਲਾਂ ਤੋਂ ਲੱਦੜ ਸਾਹਿਬ ਨੂੰ ਵੀ ਅਟੈਕ ਉਹਨਾਂ ਤੇ ਹੋਇਆ ਤੇ ਹੋਰਾਂ ਥਾਵਾਂ ਦੇ ਉੱਤੇ ਵੀ ਵਿਰੋਧ ਹੋ ਰਿਹਾ, ਆ ਬਠਿੰਡੇ ਵਾਲਾ ਵਿਰੋਧ ਦਾ ਕੀ ਅਸਰ ਪਵੇਗਾ?
ਨਹੀਂ ਦੇਖੋ, ਆਪਾਂ ਨਾ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਗਰੇਵਾਲ ਸਾਹਿਬ, ਸ਼ਾਇਦ ਤੁਹਾਡੇ ਵੀ ਦਿਮਾਗ ਦੇਣ ਦੇ ਵਿੱਚ ਹੋਊਗਾ, ਕਿ ਤੁਸੀਂ ਇੱਕ ਵਾਰੀ ਸਵਾਲ ਕੀਤਾ ਸੀ ਵੀ ਜੇਕਰ ਨਰਿੰਦਰ ਮੋਦੀ ਪੰਜਾਬ ਆਉਂਦੇ ਆ।
ਜੀ ਜੀ ਹੈਲੋ ਹੈਲੋ ਇਹਨਾਂ ਦੀ ਜਿਹੜੀ ਡ੍ਰੌਪ ਹੋ ਗਈ ਹੈ, ਤੇ ਆਪਾਂ
ਇਹਨਾਂ ਨੂੰ ਫਿਰ ਇੱਕ ਵਾਰ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਨੀ ਦੇਰ ਤੱਕ ਮੈਂ ਦੱਸਦਾ ਕਿ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦਾ ਨੰਬਰ ਹੈ 647-0055। ਕੈਨੇਡਾ ਕੰਜ਼ੂਮਰ ਕੇਅਰ ਸਿਸਟਮ ਤੋਂ ਜਸਵੀਰ ਹੁੰਦਾ ਜੀ ਦਾ ਨੰਬਰ ਹੈ 416-502-3100 ਅਤੇ ਰੈਕਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਵਿੰਦਰ ਚੀਮਾ 416-749-9596 416-749-9596 ਰੈਕਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਵਿੰਦਰ ਚੀਮਾ ਜੀ ਦਾ ਨੰਬਰ ਹੈ। ਤੇ ਨਾਲ ਦੀ ਨਾਲ ਮੈਂ ਦੱਸਦਾ ਕਿ ਅਗਰ ਤੁਸੀਂ ਆਪਣੇ ਘਰ ਦੇ ਡਰਾਈਵੇ ਬਣਵਾਉਣੇ ਨੇ ਜਿਹੜੇ ਕਿ ਕੰਕਰੀਟ ਤੇ ਡਰਾਈਵੇ ਬਣਾਉਣੇ ਨੇ ਤਾਂ ਸੰਧੂ ਰੈਮਪੁਰ ਰੈਨੋਵੇਸ਼ਨ ਨੂੰ ਤੁਸੀਂ ਕਾਲ ਕਰਨੀ ਹੈ। ਕੰਕਰੀਟ ਦਾ ਕੋਈ ਵੀ ਫਲੋਰਿੰਗ ਦਾ ਕੰਮ ਕਰਾਉਣਾ ਹੈ ਤਾਂ ਇਹਨਾਂ ਪਾਸੋਂ ਹੁਣ ਤੁਸੀਂ ਐਸਟੀਮੇਟ ਲੈ ਲਓ ਤੇ ਅਪੁਆਇੰਟਮੈਂਟ ਲੈ ਲਓ ਤੇ ਇਹਨਾਂ ਦੇ ਪਾਸ ਕੁਛ ਅਪੁਆਇੰਟਮੈਂਟਸ ਅਵੇਲੇਬਲ ਹੈਗੀਆਂ ਨੇ ਸਮਰ ਦੇ ਵਿੱਚ ਤੁਹਾਡੇ ਘਰਾਂ ਦੇ ਡਰਾਈਵੇ ਤੇ ਕੰਕਰੀਟ ਦਾ ਕੰਮ ਕਰਨ ਦੇ ਲਈ। ਸੰਧੂ ਰੈਨੋਵੇਸ਼ਨ ਦਾ ਨੰਬਰ ਹੈ 437-995-0111 437-995-0111 4379950111 437-995-0111 ਸੰਧੂ ਰੈਨੋਵੇਸ਼ਨ ਦਾ ਨੰਬਰ ਹੈ। ਲੀਗਲ ਬੇਸਮੈਂਟ ਬਣਵਾਉਣੀ ਹੈ, ਕੋਈ ਵੀ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਾਉਣਾ ਹੈ ਤਾਂ ਸੰਧੂ ਰੈਨੋਵੇਸ਼ਨ 437-995-0111 ਇਹਨਾਂ ਦਾ ਨੰਬਰ ਹੈ ਜੀ। ਰਵੀ ਜੀ ਆਪਾਂ ਗੱਲ ਕਰ ਰਹੇ ਸੀਗੇ
ਜੀ, ਤਾਂ ਜ਼ਿਕਰ ਹੋਣਾ ਸੀ ਭਾਜਪਾ ਦਾ, ਤਾਂ ਬਿਲਕੁਲ ਇਹ ਗੱਲ ਸਪਸ਼ਟ ਹੈ ਜੀ। ਪੰਜਾਬ ਦੇ ਵਿੱਚ ਹਾਲੇ ਤੱਕ ਕੁਝ ਕੁ ਵਿਧਾਨ ਸਭਾ ਹਲਕਿਆਂ ਨੂੰ ਛੱਡ ਕੇ ਪੰਜਾਬ ਦੇ ਵਿੱਚ ਮਨਜ਼ੂਰ ਨਹੀਂ ਕੀਤਾ ਜਾ ਰਿਹਾ। ਅੱਜ ਇੱਕ ਕਿਸਾਨ ਜਥੇਬੰਦੀ ਦੇ ਇੱਕ ਲੀਡਰ ਦਾ ਮੈਂ ਬਿਆਨ ਸੁਣ ਰਿਹਾ ਸੀ, ਜਾਣੀ ਡਾਇਟ ਸੁਣ ਰਿਹਾ ਸੀਗਾ, ਜਿਹਦੇ ਵਿੱਚ ਉਹ ਬੜੇ ਸਖ਼ਤ ਲਹਿਜ਼ੇ ਨਾਲ ਕਹਿ ਰਹੇ ਸੀ ਕਿ ਜੇਕਰ ਇਹ ਨਾਗਪੁਰ ਤੋਂ ਆਏ ਆ ਤਾਂ ਨਾਗਪੁਰ ਛੱਡ ਕੇ ਆਵਾਂਗੇ, ਇਹਨਾਂ ਨੂੰ ਇਹਨਾਂ ਦਾ ਪਿੱਛਾ ਨਹੀਂ ਛੱਡਦੇ ਅਸੀਂ। ਜੇ ਅਸੀਂ ਪਹਿਲਾਂ ਵੀ ਬਹੁਤ ਸਾਰੇ ਇੱਥੇ ਹਮਲਾਵਰ ਭਜਾਏ ਨੇ ਤਾਂ ਇਹ ਵੀ ਸਾਡੇ ਪੰਜਾਬ ਤੇ ਹਮਲਾ ਕਰਨ ਆਇਆ ਤਾਂ ਅਸੀਂ ਇਹਨਾਂ ਨੂੰ ਬਖਸ਼ਣਾ ਬੁਖਸ਼ਣਾ ਨਹੀਂ ਹੈਗਾ, ਅਸੀਂ ਤਾਂ ਇਹਨਾਂ ਨੂੰ ਛੱਡ ਕੇ ਆਵਾਂਗੇ ਜਿੱਥੋਂ ਦੇ ਹੈਗੇ ਆ। ਤਾਂ ਇਹ ਬਿਲਕੁਲ ਕਲੀਅਰ ਆ, ਔਰ ਪੰਜਾਬ ਦੇ ਵਿੱਚ ਭਾਜਪਾ ਨੂੰ ਪੈਰ ਜਮਾਉਣੇ ਬਹੁਤ ਔਖੇ ਹੋਏ ਪਏ ਆ। ਜੇ ਪੀ ਨੱਡਾ ਦਾ ਪਹਿਲਾਂ ਵਿਰੋਧ ਹੋਇਆ, ਫਿਰ ਜੇ ਪੀ ਨੱਡਾ ਹੋਰਾਂ ਨੇ ਇੱਕ ਮੌੜ ਦੇ ਵਿੱਚ ਜਿਹੜੀ ਰੈਲੀ ਕੀਤੀ ਆ ਉੱਥੇ, ਜਿਹੜਾ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ, ਉਹਦੇ ਤੇ ਕਾਫੀ ਜ਼ੋਰ ਦਿੱਤਾ ਜੀ ਉਸੇ ਬਿਆਨ ਤੇ ਕਿ 84 ਦੇ ਜੋ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦੇ ਕੇ ਨਰਿੰਦਰ ਮੋਦੀ ਨੇ ਸਿੱਖ ਸਮਾਜ ਦੀਆਂ ਅੱਖਾਂ ਦੇ ਹੰਝੂ ਪੂੰਝੇ ਆ। ਉਹਨਾਂ ਨੇ ਵੀ ਆਪਣੀ ਜਾਣੀ ਇਸ ਸਟੇਟਮੈਂਟ ਦੇ ਵਿੱਚ 84 ਦਾ ਜ਼ਿਕਰ ਕੀਤਾ ਔਰ ਨਾਲ ਹੀ ਕਾਂਗਰਸ ਤੇ ਨਿਸ਼ਾਨੇ ਸਾਧੇ ਕਿ ਕਾਂਗਰਸ ਨਹੀਂ ਕਰ ਸਕੀ ਸੀ ਅਜਿਹਾ ਕੁਛ। ਸਿੱਖ ਜਿਹੜੇ ਸੀ ਉਹ ਵੰਡ ਤੋਂ ਬਾਅਦ ਕਦੇ ਪਾਕਿਸਤਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਨਹੀਂ ਜਾ ਸਕਦੇ ਸੀ, ਤਾਂ ਉਹ ਸਿਰਫ ਤੇ ਸਿਰਫ ਨਰਿੰਦਰ ਮੋਦੀ ਹੋਰਾਂ ਨੇ ਸੋਚਿਆ, ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਾਇਆ। ਜਾਣੀ ਇਹ ਚਰਚਾ ਸਾਰੀਆਂ ਜਿਹੜੀਆਂ ਸੀ ਉਹ ਸਿੱਖ ਕਮਿਊਨਿਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਬਿਆਨ, ਉਹਨਾਂ ਦੀਆਂ ਸਪੀਚਾਂ, ਉਹਨਾਂ ਦੀ ਸਟੇਟਮੈਂਟ। ਜਿਹੜੀ ਕੋਸ਼ਿਸ਼ ਤਾਂ ਬਹੁਤ ਵੱਡੀ ਹੈ ਕਿ ਪੰਜਾਬ ਦੇ ਸਿੱਖ ਭਾਈਚਾਰੇ ਨੂੰ ਜਾਣੀ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋਈਏ ਕਿ ਨਹੀਂ ਤੁਹਾਡਾ ਸਾਡਾ ਕੋਈ ਐਸਾ ਆਪਸ ਦੇ ਵਿੱਚ ਵੱਡਾ ਮਤਭੇਦ ਨਹੀਂ, ਅਸੀਂ ਤੁਹਾਡੇ ਬਾਰੇ ਸੋਚਦੇ ਹਾਂ, ਪਰ ਨਹੀਂ, ਹਾਲੇ ਪੰਜਾਬ ਮਨਜ਼ੂਰ ਨਹੀਂ ਕਰ ਰਿਹਾ ਸਰ।
ਅੱਛਾ ਰਵੀ ਜੀ, ਦੋ ਹਲਕਿਆਂ ਦੇ ਬਾਰੇ ਮੈਨੂੰ ਦੱਸੋ। ਇੱਕ ਤਾਂ ਸਮਰਾਲਾ ਜਿੱਥੋਂ ਰਾਜੇਵਾਲ ਤੇ ਹੋਰ ਲੀਡਰ ਨੇ ਇਸ ਸਮੇਂ ਚੋਣ ਲੜ ਰਹੇ, ਤੇ ਦੂਸਰਾ ਲੱਖਾ ਸਧਾਣਾ, ਕੀ ਸੰਯੁਕਤ ਸਮਾਜ ਮੋਰਚਾ ਕੋਈ ਖਾਤਾ ਖੋਲ ਸਕੇਗਾ ਇਹਨਾਂ ਦੋਨਾਂ ਲੀਡਰਾਂ ਦੇ ਨਾਲ, ਜਾਂ ਕੋਈ ਇਹਨਾਂ ਦਾ ਕੋਈ ਹੋਰ ਲੀਡਰ ਕੋਈ ਖਾਤਾ ਖੋਲਣ ਦੇ ਲਾਗੇ ਛਾਗੇ ਹੈ?
ਨਹੀਂ, ਬਿਲਕੁਲ ਤੁਸੀਂ ਦੋ ਹਲਕੇ ਜਿਹੜੇ ਪਛਾਣੇ ਨੇ, ਬਿਲਕੁਲ ਆਹੀ ਦੋ ਹਲਕੇ ਨੇ ਜੀ ਜਿਹਨਾਂ ਤੋਂ ਕੋਈ ਉਮੀਦ ਵੱਜਦੀ ਆ। ਬਾਕੀ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਆਧਾਰ ਨਹੀਂ, ਜਿਹੜੇ ਲੋਕ ਅੰਦੋਲਨ ਦਾ ਸਾਥ ਦਿੰਦੇ ਸੀ ਉਹ ਹੁਣ 3-4 ਪਾਰਟੀਆਂ ਦੇ ਝੰਡੇ ਚੱਕ ਕੇ ਉਹਨਾਂ ਦੇ ਨਾਲ ਰਲ ਚੁੱਕੇ ਆ ਜੀ, ਜਿਹਨਾਂ ਦੇ ਸਿਰ ਤੇ ਸੰਯੁਕਤ ਸਮਾਜ ਮੋਰਚਾ ਬਣਿਆ ਸੀ। ਸਮਰਾਲੇ ਦੇ ਵਿੱਚ ਹਾਲ ਦੀ ਘੜੀ ਮੁਕਾਬਲੇ ਚ ਵੀ ਨਹੀਂ ਹੈਗੇ ਬਲਵੀਰ ਸਿੰਘ ਰਾਜੇਵਾਲ, ਇਹ ਮੰਨਿਆ ਜਾ ਰਿਹਾ ਅੱਜ ਦੀ ਘੜੀ। ਔਰ ਮੌੜ ਤੋਂ ਸਿਰਫ ਇੱਕੋ ਇੱਕ ਸੀਟ ਮੌੜ ਹੈ ਜਿਹੜੀ ਲੱਖਾ ਸਿਧਾਣਾ ਜ਼ਰੂਰ ਜਿੱਤ ਸਕਦਾ ਹੈ। ਉੱਥੇ ਜਿਹੜੇ ਨੇ ਸੁਖਵੀਰ ਹੈਗੇ ਨੇ ਆਮ ਆਦਮੀ ਪਾਰਟੀ ਤੋਂ, ਉਹ ਜਿਹੜੇ ਨੇ ਮੁਕਾਬਲਾ ਜ਼ਰੂਰ ਕਰ ਰਹੇ ਆ, ਕਿਉਂਕਿ ਆਮ ਆਦਮੀ ਪਾਰਟੀ ਦੀ ਹਵਾ ਮਾਲਵੇ ਦੇ ਵਿੱਚ ਕਾਫੀ ਆ। ਪਰ ਲੱਖਾ ਸਿਧਾਣਾ
ਦੇ ਨਾਲ ਲੋਕ ਨਿੱਜੀ ਤੌਰ ਤੇ ਜੁੜ ਗਏ ਮੋੜ ਮੋੜ ਦੇ ਔਰ ਉਹ ਕਹਿੰਦੇ ਨੇ ਕਿ ਜਿਤਾਉਣਾ ਮੱਥੇ ਸੁਧਾਣੇ ਨੂੰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਟੱਕਰ ਜ਼ਰੂਰ ਬਣੀ ਹੋਈ ਹੈ ਮੋੜ ਦੇ ਵਿੱਚ ਪਰ ਸਮਰਾਲੇ ਦੇ ਵਿੱਚ ਬਲਬੀਰ ਸਿੰਘ ਰਾਜੇ ਵੱਲ ਜਿੱਤ ਸਕਣ ਜਾਂ ਜਿੱਤ ਦੇ ਨੇੜੇ ਹੋਣ ਉਹ ਅੱਜ ਹਾਲ ਦੀ ਘੜੀ ਐਸਾ ਕੁਝ ਵੀ ਨਹੀਂ ਹੈ ਜੀ
ਪਰ ਇੱਥੇ ਸਮਰਾਲੇ 'ਚ ਵੀ ਕਾਫੀ ਜਿਹੜੇ ਉਮੀਦਵਾਰ ਨੇ ਅਕਾਲੀ ਦਲ ਬਾਦਲ ਦੇ ਨੌਜਵਾਨ ਮੁੰਡਾ ਢਿੱਲੋਂ ਆ ਤੇ ਫਿਰ ਗਿੱਲ ਆ ਆਪਣੇ ਕਮ ਸਿੰਘ ਗਿੱਲ ਹੋਣਾ ਦੇ ਬੇਟੇ ਤੇ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਤੋਂ ਇਲਾਵਾ ਆਜ਼ਾਦ ਉਮੀਦਵਾਰ ਕਾਫੀ ਇੱਥੇ ਵੀ ਬੜੇ ਤਕੜੇ ਜਿਹੇ ਬਰਾਬਰ ਦੇ ਸਾਰੇ ਉਮੀਦਵਾਰ ਨੇ ਕੋਈ ਫਰਕ ਨਹੀਂ ਲੱਗ ਰਿਹਾ ਬਾਹਲਾ
ਨਹੀਂ ਬਿਲਕੁਲ ਇੱਥੇ ਦੇਖੋ ਜਿਹੜਾ ਮੁਕਾਬਲਾ ਹੈ ਜੀ ਹਰ ਇੱਕ ਸੀਟ ਤੇ ਹੀ ਕਰਨਾ ਹੈਗਾ ਲੋਕਲ ਲੋਕਲ ਪੱਧਰ ਦੇ ਜਿਹੜੇ ਉਮੀਦਵਾਰ ਨੇ ਉਹ ਲਗਾਤਾਰ ਆਪਣੇ ਲੋਕਾਂ ਦੇ ਨਾਲ ਜੁੜੇ ਹੁੰਦੇ ਮੁਕਾਬਲਾ ਤਾਂ ਹਰ ਸੀਟ ਤੇ ਹੀ ਕਰਨਾ ਹੈ ਪਰ ਸਮਰਾਲੇ ਦੇ ਵਿੱਚ ਇਸ ਕਰਕੇ ਚਰਚਾ ਦੇ ਵਿੱਚ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਉਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਕਰਕੇ ਆ ਬਲਵੀਰ ਸਿੰਘ ਰਾਜੇਵਾਲ ਨੂੰ ਨਹੀਂ ਹਾਲੇ ਹਾਲ ਦੀ ਘੜੀ ਇਹ ਮੰਨਿਆ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਪੱਲੜਾ ਵੀ ਉੱਥੇ ਕਾਫੀ ਭਾਰੀ ਹੈ ਜੀ ਜਿਹੜਾ ਕਾਂਗਰਸ ਤੋਂ ਤੁਸੀਂ ਜ਼ਿਕਰ ਕੀਤਾ ਹੈ ਕਿ ਰਾਜਾ ਗਿੱਲ ਹੈਗੇ ਨੇ ਔਰ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਨੇ ਉਹ ਵੀ ਬਲਵੀਰ ਸਿੰਘ ਰਾਜੇਵਾਲ ਜਿਹੜੇ ਨੇ ਆਪਣੀ ਪਾਰਟੀ ਦੇ ਵੱਲੋਂ ਹੈ ਭਾਜਪਾ ਦੇ ਵੱਲੋਂ ਹੈਗੇ ਨੇ ਰਣਜੀਤ ਸਿੰਘ ਗਹਿਲੇਵਾਲ ਇਸੇ ਤਰ੍ਹਾਂ ਦੇ ਨਾਲ ਬਾਕੀ ਵੀ ਪਾਰਟੀਆਂ ਜਿਹੜੀਆਂ ਨੇ ਜ਼ੋਰ ਅਜ਼ਮਾਈ ਜ਼ਰੂਰ ਹੈ ਪਰ ਬਲਬੀਰ ਸਿੰਘ ਰਾਜੇਵਾਲ ਜਿਵੇਂ ਸੋਚ ਕੇ ਸਮਰਾਲੇ ਦੇ ਵਿੱਚ ਲੜੇ ਸੀ ਸ਼ਾਇਦ ਉਹ ਅਸੈਸਮੈਂਟ ਗਲਤ ਹੁੰਦੀ ਨਜ਼ਰ ਆ ਰਹੀ ਹੈ ਸੰਯੁਕਤ ਸਮਾਜ ਮੋਰਚੇ
ਅੱਛਾ ਬਾਕੀ ਤੁਸੀਂ ਲੁਧਿਆਣੇ ਦੀ ਮੈਂ ਗੱਲ ਕਰ ਲਵਾਂ ਕਿ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਕੇ ਵਸੇ ਹੋਏ ਨੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਆ ਵੱਡੀ ਵੋਟ ਬੈਂਕ ਆ ਉਹਨਾਂ ਦੀ ਤੇ ਉਹ ਸਾਰੇ ਇਸ ਸਮੇਂ ਕਮਲ ਦੇ ਫੁੱਲ ਵੱਲ ਉਹਨਾਂ ਦਾ ਝੁਕਾਅ ਹੈ
ਨਹੀਂ ਉਹ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਸੀਂ ਜਦੋਂ ਜਦੋਂ ਭਾਜਪਾ ਦੀ ਰੈਲੀ ਹੁੰਦੀ ਹੈ ਨਾ ਜੀ ਉਹਨਾਂ ਵਿੱਚ ਜਾਣੀ ਜੇਕਰ ਆਪਾਂ ਫੀਸਦੀ ਗੱਲ ਕਰੀਏ ਤਾਂ 70% ਲੋਕ ਜਿਹੜੇ ਨੇ ਉਹ ਬਾਹਰਲੀ ਸਟੇਟ ਦੇ ਹੀ ਹੁੰਦੇ ਆ ਜਿਹੜੇ ਸਾਡੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਇਹ ਭਾਜਪਾ ਦੇ ਵੱਲ ਕਿਉਂ ਝੁਕਾ ਏ ਜਾਂ ਫਿਰ ਭਾਜਪਾ ਉਹਨਾਂ ਨੂੰ ਪੈਸੇ ਦੇ ਕੇ ਖਰੀਦਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਜਾਂ ਫਿਰ ਉਹਨਾਂ ਦਾ ਕਿਉਂ ਐਸਾ ਹੈਗਾ ਕਿ ਉਹ ਭਾਜਪਾ ਦੇ ਨਾਲ ਜੁੜਨਗੇ ਇਹ ਤਾਂ ਆਈਡੀਓਲੋਜੀ ਉਹਨਾਂ ਨੂੰ ਪਤਾ ਹੋਊਗੀ ਕੀ ਕਾਰਨ ਹੈ ਪਰ ਇਹ ਬਿਲਕੁਲ ਠੀਕ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਇਹਨਾਂ ਪਾਰਟੀਆਂ ਦੀ ਜਿਹੜੀ ਆਈਡੀਓਲੋਜੀ ਨੂੰ ਨਹੀਂ ਸਮਝਦੇ ਜਾਂ ਉਹਨਾਂ ਨੂੰ ਐਂ ਲੱਗਦਾ ਹੈ ਕਿ ਸਾਡਾ ਕੋਈ ਭਲਾ ਨਹੀਂ ਕਰ ਸਕਦੇ ਵੀ ਭਾਜਪਾ ਹੀ ਸਾਡਾ ਤਾਂ ਸਟੇਟ ਲੈਵਲ ਤੇ ਕਿਉਂਕਿ ਬਹੁਤੇ ਜਿਹੜੇ ਭਗਤ ਨੇ ਜੀ ਭਾਜਪਾ ਦੇ ਉਹੀ ਨੇ ਜਿਹੜੇ ਮਤਲਬ ਹਿੰਦੀ ਬੋਲਦੇ ਸੂਬਿਆਂ ਦੇ ਲੋਕ ਨੇ ਉਹ ਜ਼ਿਆਦਾ ਉਹੀ ਭਗਤ ਹੈ ਪੰਜਾਬ ਦੇ ਲੋਕ ਬਹੁਤੇ ਭਗਤ ਹੈ ਨੀ ਇਹ ਭਾਜਪਾ ਦੇ ਬਿਲਕੁਲ ਠੀਕ ਹੈ ਕਿ ਉਹ ਉਹਨਾਂ ਦੇ ਸਮਰਥਕ ਹੈਗੇ ਆ
ਸੋ ਆਓ ਮੇਰੇ ਕਾਲਰ ਨੇ ਕਿ ਤੁਸੀਂ ਵੀ ਕੋਈ ਗੱਲ ਕਰਨੀ ਚਾਹੁੰਦੇ ਹੋ 2-4 ਮਿੰਟ ਮੈਨੂੰ ਵੀ 2 ਘੰਟੇ ਹੋ ਗਏ ਹੁਣ ਬੋਲਦੇ ਨੇ ਤੁਸੀਂ ਥੋੜਾ ਜਿਹਾ ਸਾਥ ਦੇ ਦਿਓ ਮੇਰਾ 416-620-1778 ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ
ਹਾਂਜੀ ਸਰ
ਹਾਂਜੀ ਮੈਂ ਆਉਂਦੀ ਰਹਾ ਜੀ
ਕੀ ਤੁਸੀਂ ਆਉਂਦੇ ਹੋ
ਹਾਂਜੀ ਆ ਬਾਈ ਜੀ ਨੇ ਗੱਲ ਕੀਤੀ ਵੀ ਜਿਹੜੇ ਭਾਜਪਾ ਦੀ ਰੈਲੀ ਦੇ ਵਿੱਚ ਮਜ਼ਦੂਰ ਬੈਠੇ ਹੁੰਦੇ ਹੈਗੇ ਉਹਨਾਂ ਦੀ ਆਈਡੀਓਲੋਜੀ ਬਾਈ ਜੀ ਕੋਈ ਹੈ ਹੀ ਨਹੀਂ 500 ਰੁਪਇਆ ਆਈਡੀਓਲੋਜੀ ਆ ਉਹਨਾਂ ਦੀ ਜਿਹੜਾ 500 ਰੁਪਇਆ ਦੇ ਜਾਂਦਾ ਉਹਨਾਂ ਦੀ ਰੈਲੀ ਚੋਂ ਚਲੇ ਜਾਂਦੇ ਤੁਹਾਨੂੰ ਕੀ ਲੱਗਦਾ ਕਿ ਉਹ ਸੋਚ ਕੇ ਵੋਟ ਪਾਉਂਦੇ ਆ ਕਦੇ ਵੀ ਨਹੀਂ ਪਾਉਂਦੇ ਹੈਗੇ ਜੀ ਉਹ ਪੈਸੇ ਦੇ ਨਾਲ ਵੋਟ ਪਾਉਂਦੇ ਆ ਚਾਹੇ ਜਿੰਨੇ ਵੀ ਬਿਹਾਰੀ ਆ ਯੂਪੀ ਵਾਲੇ ਜਿਹੜੇ ਪੰਜਾਬ ਚ ਆ ਕੇ ਰਹਿੰਦੇ ਆ ਇਹਨਾਂ ਦੀ ਜੇ ਤੁਸੀਂ ਕਹੋ ਚੰਦ ਕੁ ਲੋਕਾਂ ਨੂੰ ਛੱਡ ਕੇ ਜਿਹੜੇ ਪੜ੍ਹੇ ਲਿਖੇ ਆ ਇਹ ਸਿਰਫ 500 ਰੁਪਏ ਪਿੱਛੇ ਇਹ ਰੈਲੀਆਂ ਚ ਜਾਂਦੇ ਆ ਹੋਰ ਉੱਥੇ ਭਾਜਪਾ ਦੀਆਂ ਰੈਲੀਆਂ ਚ ਜਿਹੜਾ ਇਕੱਠ ਹੁੰਦਾ ਇਹਨਾਂ ਲੋਕਾਂ ਦਾ ਹੀ ਹੁੰਦਾ ਦੂਜੀ ਗੱਲ ਰਾਮ ਦੀ ਰਹੀ ਰਾਮ ਰੇ
ਜੀ ਜੀ ਪਹਿਲੀ ਤਾਂ ਗੱਲ ਮੈਨੂੰ ਇਹ ਦੱਸ ਦਿੰਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਦਾ ਝੁਕਾ ਕਿਹੜੀ ਪਾਰਟੀ ਵੱਲ ਨੂੰ ਆ ਜਿਹੜੇ ਇੱਥੇ ਆ ਕੇ ਵੋਟ ਪਾਉਣ ਦੇ ਲਈ ਐਲੀਜੀਬਲ ਹੋਏ ਨੇ ਕਿੱਧਰ ਨੂੰ ਇਹਨਾਂ ਦੀ ਵੋਟ ਪਾਉਣ ਦਾ ਝੁਕਾ ਇਹਨਾਂ ਦਾ
ਜਿੱਧਰੋਂ ਜ਼ਿਆਦਾ ਰੁਪਈਏ ਮਿਲ ਜਾਣਗੇ ਜੀ ਜਿੱਧਰੋਂ ਜ਼ਿਆਦਾ ਰੁਪਈਏ ਇਹ ਰੁਪਈਏ ਨੂੰ ਵੋਟ ਪਾਉਂਦੇ ਹੈਗੇ ਜੇ ਤੁਹਾਨੂੰ ਵੀ ਇਹ ਰੁਪਈਏ ਨੂੰ ਵੋਟ ਪਾਉਂਦੇ ਆ ਇਹ ਜੇ ਤੁਸੀਂ ਕਹੋ ਸੋਚ ਸਮਝ ਕੇ ਵੋਟ ਪਾਉਂਦੇ ਆ ਇਹਨਾਂ ਚ ਬਹੁਤ ਘੱਟ ਗਿਣਤੀ ਆ ਉਹਨਾਂ ਲੋਕਾਂ ਦੀ
ਓਕੇ ਠੀਕ ਹੈ ਤੇ ਬਾਕੀ ਰਾਮਰੀਮ ਦੀ ਗੱਲ ਕਰਦੇ ਆ
ਹਾਂਜੀ ਦੂਜੀ ਗੱਲ ਰਹੀ ਰਾਮਰਹੀਮ ਦੀ ਉਹਦਾ ਆਹ 20 ਤਰੀਕ ਤੋਂ ਬਾਅਦ ਉਹਦਾ ਗੁੱਗਾ ਪੂਜਿਆ ਜਾਣਾ ਠੀਕ ਹੈ ਨਾ ਮੁੜ ਕੇ
ਗੁੱਗਾ
ਉਹਦਾ ਪੂਜਿਆ ਜਾਣਾ ਹੈਗਾ ਇਹ ਭਾਜਪਾ ਵਾਲਿਆਂ ਨੂੰ ਲੱਗਦਾ ਸੀਗਾ ਕਿ ਇਹਨੂੰ ਬਾਹਰ ਲਿਆ ਕੇ ਪਤਾ ਨੀ ਅਸੀਂ ਉਹਦੇ ਕਹਿੰਦੇ ਸੀਟਾਂ ਕੱਢ ਜਾਂਗੇ ਲੋਕਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਉਹ ਠੀਕ ਆ ਚੰਦ ਕੇ ਸੀਟਾਂ ਤੇ ਕੁਝ ਲੋਕ ਹੈਗੇ ਉਹਦੇ ਮਗਰ ਪਰ ਜੇ ਤੁਸੀਂ ਕਹੋ ਵੀ ਇਹਦੇ ਨਾਲ ਇਹ ਪੰਜਾਬ ਦੇ ਵਿੱਚ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਜਾਣਗੇ ਇਹ ਉਹਨਾਂ ਦਾ ਭੁਲੇਖਾ ਸੀਗਾ ਇਹ ਲੈ ਕੇ ਆਇਆ ਪਰ ਤੁਸੀਂ ਦੇਖੋ ਵੀ ਸਾਡੀਆਂ ਅਦਾਲਤਾਂ ਜਿਨ੍ਹਾਂ ਨੂੰ ਅਸੀਂ ਮਾਣਯੋਗ ਕਹਿੰਦੇ ਆ ਇੰਨੀ ਤਰਸਯੋਗ ਹਾਲਤ ਬਣਾ ਦਿੱਤੀ ਉਹਨਾਂ ਵੱਡੇ ਵੱਡੇ ਅਦਾਰਿਆਂ ਦੀ ਇਸ ਭਾਜਪਾ ਨੇ ਕਿ ਜਿਹਨੂੰ ਦਿਲ ਕਰਦਾ ਹੈਗਾ ਉਹਨੂੰ ਜ਼ਮਾਨਤ ਦਵਾ ਲੈਂਦੇ ਆ, ਜਿਹਨੂੰ ਦਿਲ ਕਰਦਾ ਹੈਗਾ ਉਹਨੂੰ ਅੰਦਰ ਕਰਾ ਦਿੰਦੇ ਆ। ਪਰ ਇਹ ਬਹੁਤ ਗਲਤ ਹੋ ਰਿਹਾ ਹੈਗਾ, ਚਾਹੇ ਪੰਜਾਬ 'ਚ ਜਾਂ ਪੂਰੇ ਭਾਰਤ ਦੇ ਵਿੱਚ, ਇਹ ਆਉਣ ਵਾਲੇ ਸੋਚਣ ਦੀ ਗੱਲ ਹੈਗੀ ਆ
ਜੀ।
ਬਾਈ ਜੀ ਹੁਣੀ ਇੰਡੀਆ ਤੋਂ ਚਲ ਗਏ, ਸਿੱਧੂ ਹੁਣਾਂ ਦੀ ਗੱਲਬਾਤ ਨੀ ਹੁੰਦੀ
ਗਏ ਨੀ ਉੱਥੇ ਇੰਡੀਆ, ਤੇ ਮੈਨੂੰ ਉਹਨਾਂ ਦਾ ਨੰਬਰ ਲੱਭ ਕੇ ਕਾਲ ਕਰਨੀ ਪੈਣੀ ਇਹਨਾਂ ਨੂੰ। ਉਹਨਾਂ ਨੇ, ਮੈਂ ਉਹਨਾਂ ਨੂੰ ਕਿਹਾ ਸੀ ਕਿ ਆਪਣਾ ਫੋਨ ਆਨ ਰੱਖਿਓ, ਤੇ ਉਹ ਕਹਿੰਦੇ ਮੈਨੂੰ ਮਹਿੰਗਾ ਪੈਂਦਾ, ਮੈਂ $5 ਰੋਜ਼ ਦੇ ਪੈਣੇ ਆ, ਤੇ ਵਟਸਐਪ ਨੀ ਉਹਨਾਂ ਨੇ ਆਨ ਰੱਖਿਆ ਹੋਇਆ, ਬਾਕੀ ਦੇਖ ਲਾਂਗੇ ਉਹਨਾਂ ਦੀ ਕਾਲ।
ਸਿੱਧੂ ਸਾਹਿਬ ਦੀ ਗੱਲ ਤਾਂ ਹੋਣੀ ਚਾਹੀਦੀ ਆ, ਸਿੱਧੂ ਮੂਸੇਵਾਲੇ ਦੀ ਗੱਲ ਜਾਂ ਸਿੱਧੂ ਆਪਣੇ ਅੰਮ੍ਰਿਤਸਰ ਦੀ ਕਰ ਲਓ ਜੀ, ਦੋਨਾਂ ਦੀ ਕਰ ਦਿਓ।
ਚਲੋ ਠੀਕ ਹੈ ਰਵੀ ਜੀ, ਉਹ ਜੱਸੀ ਜਸਰਾਜ ਦਾ ਕੀ ਹੈ ਕਿ ਉਹਦੀ ਬੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਗੱਲਾਂ ਕਿ ਵੀ ਭਗਤ ਸਿੰਘ ਮੁਰਦਾਬਾਦ, ਬੀਜੇਪੀ ਜਿੰਦਾਬਾਦ, ਤੇ ਬਾਕੀ ਮੂਸਾ ਭੱਜਿਆ ਮੌਤ ਹੋ ਗਈ, ਮੌਤ ਖੜੀ, ਉਹਦਾ ਵੀ ਥੋੜਾ ਜਿਹਾ ਜ਼ਿਕਰ ਕਰ ਦਿਓ।
ਜੱਸੀ ਜਸਰਾਜ ਦਾ ਇੱਕ ਇੰਟਰਵਿਊ ਮੈਂ ਵੇਖਿਆ ਸੀਗਾ ਜੀ, ਉਹਦੇ ਚ ਪਾਵਾ ਮੂਹਰੇ ਰੱਖੀ ਬੈਠੇ ਨੇ, ਉਹ ਪੁਰਾਣੇ ਮੰਜੇ ਦਾ ਮੋਟਾ ਜਿਹਾ ਵੱਡਾ ਸਾਰਾ, ਤੇ ਉਹ ਜਾਣੀ ਜੱਸੀ ਜਸਰਾਜ ਦਾ ਜ਼ਿਕਰ ਖਤਮ ਹੋ ਗਿਆ ਸੀਗਾ ਜੀ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਬਠਿੰਡੇ ਤੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਖਿਲਾਫ, ਉਹਨੂੰ ਚੋਣ ਲੜਾਈ ਉਸ ਵੇਲੇ, ਤਾਂ ਉਦੋਂ ਤੋਂ ਕਾਫੀ ਨਾਰਾਜ਼ ਚੱਲ ਰਹੇ ਸੀ। ਮੇਰੇ ਨਾਲ ਵੀ 2019 ਦੇ ਵਿੱਚ ਇੱਕ ਇੰਟਰਵਿਊ ਹੋਇਆ ਸੀ ਜੱਸੀ ਜਸਰਾਜ ਦਾ, ਤਾਂ ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਮੈਨੂੰ ਉਹਨਾਂ ਨੇ ਟਿਕਟ ਤਾਂ ਦੇ ਤੀ, ਮੈਨੂੰ ਕਹਿੰਦੇ ਸੀ ਕਿ ਮੇਰੇ ਮਤਲਬ ਮੇਰੇ ਵਾਸਤੇ ਰੈਲੀਆਂ ਕਰਨਗੇ ਬਠਿੰਡੇ ਦੇ ਵਿੱਚ, ਪਰ ਕੀਤੀਆਂ ਹੀ ਨੀ, ਮੈਨੂੰ ਇਕੱਲੇ ਨੂੰ ਛੱਡਤਾ, ਕਹਿੰਦੇ ਮੈਨੂੰ ਕੋਈ ਫੰਡ ਨੀ ਦਿੱਤਾ, ਮੇਰਾ ਖਰਚਾ ਬਹੁਤ ਹੋ ਗਿਆ, ਤੇ ਮੈਂ ਤਾਂ ਇਸ ਕਰਕੇ ਛੱਡ ਕੇ ਤੇ ਉਹਨਾਂ ਨੂੰ ਮਤਲਬ ਦੂਜੀਆਂ ਪਾਰਟੀਆਂ 'ਚ ਜਾ ਰਿਹਾ। ਔਰ ਉਦੋਂ ਤੋਂ ਲੈ ਕੇ ਅੱਜ ਤੱਕ ਦੇਖੋ, ਸਿਆਸੀ ਧਰਾਤਲ ਜਿਹਦੇ ਪੈਰਾਂ ਹੇਠੋਂ ਇੱਕ ਵਾਰੀ ਨਿਕਲ ਗਈ, ਉਹਨੂੰ ਮੁੜ ਕੇ ਦੁਬਾਰਾ ਲੱਭ ਕੇ ਉਸੇ ਮਤਲਬ ਥਾਂ ਤੇ ਆਉਣਾ, ਇਹ ਪੰਜਾਬ ਦੇ ਵਿੱਚ ਕਾਫੀ ਮੁਸ਼ਕਲ ਹੈ ਜੀ, ਕਾਫੀ ਔਖਾ ਹੈ। ਬਹੁਤ ਲੋਕ ਨੇ ਜਿਹਨਾਂ ਕੋਲੋਂ ਸਿਆਸੀ ਧਰਾਤਲ ਖੁੱਸ ਗਈ ਤੇ ਖੁੱਸ ਗਈ, ਵੱਡੇ ਵੱਡੇ ਦਿੱਗਜ ਬੈਠੇ ਨੇ ਬਲਵੰਤ ਸਿੰਘ ਰਾਮੂ ਵਾਲੀਆ ਵਰਗੇ, ਤੇ ਉਹ ਸ਼ਾਇਦ
ਰਵੀ ਜੀ ਹੋਲਡ ਰੱਖੋ, ਆਪਾਂ ਅਗਲੀ ਕਾਲ ਦੇ ਉੱਤੇ ਜਾਂਦੇ ਹਾਂ। ਜੱਸੀ ਜਸਰਾਜ ਉਹਨਾਂ ਨੇ ਤੇਜ਼ਾਬ ਗੀਤ ਆਪਣਾ ਜਾਰੀ ਕੀਤਾ ਸੀਗਾ, ਤੇ ਜਿਹੜੇ ਉਦੋਂ ਉਹਨੂੰ ਐਨ ਉਹਦੇ ਝੰਡੇ ਚੁੱਕੀ ਫਿਰਦੇ ਸੀਗੇ, ਤੇ ਅੱਜ ਉਸ ਦੇ ਖਿਲਾਫ ਹੋਏ ਫਿਰਦੇ ਨੇ। ਸੋ ਸਮੀਕਰਨਾਂ ਬਦਲਦੀਆਂ ਰਹਿੰਦੀਆਂ ਨੇ, ਸਮੇਂ ਸਮੇਂ ਦੇ ਨਾਲ ਇਹ ਬੰਦੇ ਨੇ ਜਿਹੜੇ ਤਬਦੀਲ ਹੋ ਰਹੇ ਨੇ। ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਮੈਂ ਭਾਜੀ ਹੁਣਾਂ ਤੋਂ ਪੁੱਛਣਾ ਚਾਹੁੰਦਾ ਵੀ ਹੁਣ ਤਾਂ ਆਪਾਂ ਬਹੁਤ ਕਲੋਜ਼ ਆ ਗਏ ਆ, ਤੇ ਜਿੱਦਾਂ ਸਾਰੇ ਰਿਪੋਰਟਰ ਕਹਿੰਦੇ ਹੁੰਦੇ ਵੀ ਲੱਗ ਗਏ ਆ ਕਿ ਥੋੜਾ ਜਿਹਾ ਪਤਾ ਲੱਗੂਗਾ, ਹੁਣ ਅੱਜ ਦੀ ਤਰੀਕ ਦੇ ਵਿੱਚ ਭਾਜੀ ਉਹਨਾਂ ਤੋਂ ਮੈਂ ਜਾਣਨਾ ਚਾਹੁੰਦਾ ਵੀ ਗਰਾਊਂਡ ਰਿਐਲਿਟੀ ਕੀ ਲੱਗਦਾ ਇਹਨਾਂ ਨੂੰ, ਵੀ ਕੋਈ ਮੈਜੋਰਟੀ ਸਰਕਾਰ ਬਣਾ ਸਕਦਾ ਜਾਂ ਮਨਿਓਰਟੀ ਆਊ ਜਾਂ ਕਿੱਥੇ ਕੁ ਕੰਮ ਖੜਾ ਆ। ਬਾਕੀ ਜੱਸੀ ਜਸਰਾਜ ਦਾ ਇੱਦਾਂ ਆ ਜੀ, ਜੇ ਕੋਈ ਜਿੱਦਾਂ ਤੁਸੀਂ ਰੇਡੀਓ ਸਟਾਰਟ ਕੀਤਾ, ਰੀਅਲ ਸਟੇਟ 'ਚ ਆਏ ਆ, ਕੋਈ ਬਿਜ਼ਨਸ ਆਪਾਂ ਸਟਾਰਟ ਕਰ ਦੇਣਾ, ਉਹ ਆਪਾਂ ਮਿਹਨਤ ਕਰਦੇ ਹਾਂ ਕਿੰਨੇ ਕਿੰਨੇ ਸਾਲਾਂ ਦੀ, ਤਾਂ ਫੇਰ ਜਾ ਕੇ ਕੁਛ ਆਪਾਂ ਨੂੰ ਪ੍ਰਾਪਤ ਹੁੰਦਾ। ਜੇ ਬੰਦਾ ਕਵੇ ਵੀ ਮੈਂ ਅੱਜ ਆਇਆ ਅੱਜ ਸਟਾਰ ਬਣ ਜਾਵਾਂ ਸਾਰਾ ਕੁਛ, ਜੇ ਬਠਿੰਡੇ ਤੋਂ ਹਾਰ ਗਿਆ ਸੀ ਤੇ ਪੱਲਾ ਨਾ ਛੱਡਦਾ ਤੇ ਅੱਜ ਆਹ ਹਾਲਾਤ ਨਾ ਹੁੰਦੇ ਵੀ ਦਰ ਦਰ ਧੱਕੇ ਖਾਣ ਦੇ। ਇੱਕ ਥਾਂ ਦਾ ਤਾਂ ਇੱਕ ਥਾਂ ਹੁਣ ਕੇ ਵੜ ਕੇ ਰਹਿਣਾ ਪੈਣਾ ਆ ਤੇ ਮਿਹਨਤ ਕਰਨੀ ਪੈਣੀ ਆ, ਫੇਰ ਪ੍ਰਮਾਤਮਾ ਵੀ ਫਲ ਦਿੰਦਾ ਜੀ, ਮੇਰਾ ਤਾਂ ਇਹੀ ਕਹਿਣਾ ਆ। ਤੇ ਬਾਕੀ ਭਾਜੀ ਉਹਨਾਂ ਤੋਂ ਜਾਣਨਾ ਚਾਹੁੰਦੇ ਜੀ ਪੰਜਾਬ ਦਾ।
ਬਿਲਕੁਲ ਪੁੱਛਦੇ ਅੱਗੇ ਚੱਲ ਕੇ ਅਗਲੀ ਕਾਲ ਦੇ ਉੱਤੇ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਹਾਂਜੀ ਸਰ,
ਹੈਲੋ।
ਹਾਂਜੀ ਹਾਂਜੀ, ਤੁਸੀਂ ਆਉਂਦੇ ਹੋ।
ਹਾਂਜੀ ਬਾਈ ਜੀ, ਮੇਰੀ ਗੱਲ ਵਿੱਚ ਰਹਿ ਗਈ ਸੀ, ਬਾਕੀ ਆ ਰਹੀ ਨਾ ਵੀ ਆਪਣੇ ਵੋਟਾਂ ਚਲੋ ਨੇੜੇ ਆ ਗਈਆਂ ਪੰਜਾਬ ਦੇ ਵਿੱਚ, ਚਾਹੇ ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜ਼ੋਰ ਹੈਗਾ, ਪਰ ਜੇ ਆਪਾਂ ਕਹੀਏ ਕਿ ਉਹ ਸਰਕਾਰ ਬਣਾ ਜਾਣਗੇ, ਬਿਲਕੁਲ ਸਰਕਾਰ ਨਹੀਂ ਬਣਨੀ ਹੈਗੀ, ਤੁਸੀਂ ਦੇਖ ਲਿਓ ਇਹਨਾਂ ਨੇ ਆਹੀ ਇੱਕ ਦੋ ਦਿਨ 'ਚ ਰਹਿੰਦੀਆਂ ਖੁੰਦੀਆਂ ਗਲਤੀਆਂ, ਹੋਰ SYL ਦੇ ਮੁੱਦੇ ਦੇ ਉੱਤੇ ਕੇਜਰੀਵਾਲ ਦੇ ਬਿਆਨ ਆਉਣੇ ਦੁਬਾਰਾ ਸ਼ੁਰੂ ਹੋ ਗਏ ਸੀ, ਇਹ ਕੁਛ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਸੀਗਾ, ਤੁਸੀਂ ਦੇਖ ਲਓ ਇਹਦੀ ਸਰਕਾਰ ਮੈਜੋਰਟੀ ਦੇ ਵਿੱਚ ਨਹੀਂ ਬਣਨੀ, ਸਰਕਾਰ ਮਨਿਓਰਟੀ 'ਚ ਰਹਿਣੀ ਹੈਗੀ ਆ, ਪਹਿਲੇ ਦੂਜੇ ਨੰਬਰ ਤੇ ਕਾਂਗਰਸ ਰਹਿੰਦੀ ਆ ਜਾਂ ਆਮ ਆਦਮੀ ਪਾਰਟੀ ਰਹਿੰਦੀ ਆ, ਇੱਦਾਂ ਇਹਨਾਂ ਦੀਆਂ ਸੀਟਾਂ ਆਉਣੀਆਂ, ਅਕਾਲੀ ਦਲ ਦਾ ਕੋਈ ਜ਼ਿਕਰ ਨਹੀਂ ਹੈਗਾ, ਚਾਹੇ ਜੋ ਮਰਜ਼ੀ ਕਹੀ ਚੱਲੋ, ਦੇਖੋ 69 ਸੀਟਾਂ ਮਾਲਵੇ ਦੀਆਂ, 69 ਦੇ ਵਿੱਚੋਂ ਸਾਨੂੰ ਕੀ ਲੱਗਦਾ ਹੈਗਾ ਇਹ 40 ਸੀਟਾਂ ਇਕੱਲੇ ਮਾਲਵੇ 'ਚੋਂ ਲੈ ਜਾਣਗੇ, ਬਿਲਕੁਲ ਨਹੀਂ ਲੈ ਕੇ ਜਾ ਸਕਦੇ।
ਆਲਰਾਈਟ, ਥੈਂਕ ਯੂ ਤੁਹਾਡੀ ਗੱਲ ਦੇ ਲਈ, ਧੰਨਵਾਦ। ਹੋਰ ਕਾਲ ਮੈਂ ਔਨ ਏਅਰ ਕਰ ਸਕਾਂਗਾ। ਮੇਰੇ ਨਾਲ ਇਸ ਸਮੇਂ ਅਵਤਾਰ ਜੀ ਨੇ 427 ਰਿਐਲਟੀ ਇੱਕ ਬ੍ਰੋਕਰੇਜ ਤੋਂ। ਅਵਤਾਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਦੀਸ਼ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੱਦਾਂ ਕਿ ਤੁਸੀਂ ਦੱਸ ਹੀ ਰਹੇ ਆ ਪਿਛਲੇ ਹਫ਼ਤਿਆਂ ਤੋਂ ਸਾਰੇ ਆਪਣੇ ਸਰੋਤਿਆਂ ਨੂੰ ਕਿ 427 ਰਿਅਲਟੀ ਇੰਕ ਜਿਹੜੀ ਕਿ ਟੋਬਕੋ ਦੇ ਵਿੱਚ ਮੈਂ ਖੋਲੀ ਆ, ਉਹਦੇ ਕੋਲ ਸਾਡੇ ਕੋਲ ਬਹੁਤ ਐਕਸਕਲੂਸਿਵ ਪ੍ਰੋਜੈਕਟਸ ਹੈਗੇ ਆ ਵੱਡੀਆਂ ਵੱਡੀਆਂ ਬਿਲਡਰਸ ਦੇ, ਜਿੱਦਾਂ ਟ੍ਰੈਜ਼ਰ ਹਿੱਲ ਹੋਈ, ਫਲੈਟੋ ਡਿਵੈਲਪਮੈਂਟ ਹੋਈ, ਪਾਇਨ ਵੈਲੀ ਹੋਈ, ਤੇ ਸਾਡੇ ਕੋਲ ਹੁਣ ਫਿਰ ਟ੍ਰੈਜ਼ਰ ਹਿੱਲ ਦੇ ਕੋਈ 300 ਘਰ ਜਿਹੜਾ ਆ ਉਹ ਨਿਊ ਕੈਸਲ ਦੇ ਵਿੱਚ ਅਸੀਂ ਰਿਲੀਜ਼ ਕਰ ਰਹੇ ਹਾਂ ਐਂਡ ਆਫ ਦਿਸ ਮੰਥ, ਤੇ ਜਿਹੜੇ ਉਹ ਘਰ ਹੈਗੇ ਆ ਉਹ ਸਿੰਗਲ ਡਿਟੈਚ ਘਰ ਹੈਗੇ ਆ, 32-37-40 ਫੁੱਟ ਦੀਆਂ ਲੋਟਾਂ ਦੇ ਉੱਤੇ, ਜਿਹੜਾ ਆਪਣੇ ਨਿਊ ਕੈਸਲ ਸਿਟੀ ਹੈਗਾ ਹੈ, ਬਿਲਕੁਲ ਔਸ਼ਵਾ ਤੋਂ ਲੰਘਦਿਆਂ ਸਾਰੀ ਫੋਰੋਵਾਨ ਦੇ ਉੱਤੇ ਹੀ ਆ, ਕੋਈ 2 ਮਿੰਟ ਫੋਰੋਵਾਨ ਤੋਂ ਉੱਤਰ ਕੇ ਆ ਤੇ 5 ਮਿੰਟ ਕਲੋਜ਼ ਟੂ ਬੀਚ ਹੈ। ਬਹੁਤ ਹੀ ਸੋਹਣੀ ਲੋਕੇਸ਼ਨ ਹੈਗੀ ਆ, ਜੇ ਕਿਸੇ ਵੀ ਭੈਣ ਭਰਾ ਨੂੰ ਕੋਈ ਯੂਨਿਟ ਚਾਹੀਦਾ ਹੋਵੇ ਉੱਥੇ ਤੇ ਉਹ ਮੈਨੂੰ ਕੰਟੈਕਟ ਕਰ ਲੈਣ 7449393 ਤੇ 416-7449393 ਤੇ ਜੇ ਕੋਈ ਸਾਡੇ ਰੀਅਲਟਰ ਬ੍ਰਦਰ ਜਾਂ ਭੈਣਾਂ ਸੁਣ ਰਹੀਆਂ ਹੋਣ, ਜੇ ਉਹ ਪ੍ਰੀ ਕੰਸਟਰਕਸ਼ਨ ਦੇ ਵਿੱਚ ਜ਼ਿਆਦੀਆਂ ਸੇਲਸ ਕਰਨੀਆਂ ਚਾਹੁੰਦੀਆਂ ਆ ਤੇ ਉਹਨਾਂ ਨੂੰ ਆਪਣੇ ਆਪਣੇ ਯੂਨਿਟ ਦੀ ਵੇਟ ਨਹੀਂ ਕਰਨੀ ਪਊਗੀ, ਤੇ ਜਿੱਦਾਂ ਕਿ ਅਸੀਂ ਸਾਰੇ ਐਕਸਕਲੂਸਿਵ ਕਰਕੇ ਸਭ ਤੋਂ ਪਹਿਲਾਂ ਅਸੀਂ ਆਪਣੇ ਸੇਲਸ ਪਰਸਨ ਨੂੰ ਦਿੰਦੇ ਹਾਂ ਸੈਲ ਕਰਨ ਦੇ ਲਈ, ਤੇ ਉਹ ਸਾਨੂੰ ਜੁਆਇਨ ਕਰ ਸਕਦੇ ਆ ਤੇ ਫਿਰ ਉਹ ਜਿੰਨੇ ਵੀ ਮਰਜ਼ੀ ਯੂਨਿਟ ਵੇਚ ਸਕਦੇ ਆ, ਉਹਨਾਂ ਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਤੇ ਉਹ ਸਾਨੂੰ ਜੁਆਇਨ ਕਰਨ। ਤੇ
ਨੰਬਰ ਮੈਂ ਅਵਤਾਰ ਜੀ ਹੋਣਾ ਦਾ ਤੁਹਾਡੇ ਨਾਲ ਸਾਂਝਾ ਕਰਨਾ ਇਸ ਨਵੇਂ ਘਰਾਂ ਦੇ ਪ੍ਰੋਜੈਕਟ 'ਚ ਕੰਮ ਕਰਨ ਦੇ ਲਈ, ਜਾਂ ਫਿਰ ਇਹਨਾਂ ਤੋਂ ਤੁਸੀਂ ਘਰ ਬੁੱਕ ਕਰਾਉਣਾ ਹੈ ਜਾਂ ਜੁਆਇਨ ਕਰਨਾ, 416-744-93-93 416-744-93-93 ਇਹਨਾਂ ਦਾ ਨੰਬਰ ਹੈ। ਥੈਂਕ ਯੂ ਅਵਤਾਰ ਜੀ, ਹੁਣ ਸਮਾਂ ਸਾਡਾ ਸਮਾਪਤੀ ਵੱਲ ਹੈ।
ਓਕੇ ਜੀ, ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਥੈਂਕ ਯੂ।
ਪਰ 416-970-5005 416-970-5005 ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਲੈਣੀ। ਐਡਮਿੰਟਨ ਦੇ ਟਾਊਨ ਹਾਊਸ ਦਾ ਪ੍ਰੋਜੈਕਟ ਹੈ ਜਿਹੜਾ ਸਾਡਾ ਜ਼ੋਰ ਸ਼ੋਰ ਤੇ ਚੱਲ ਰਿਹਾ, $474,000 ਦੇ AAA ਦੇ ਉੱਤੇ ਬਿਲਕੁਲ ਹਾਈ ਐਂਡ ਫੀਚਰ ਵਾਲੇ ਇਹ ਟਾਊਨ ਹਾਊਸ ਬੁੱਕ ਕਰਾਉਣ ਦੇ ਲਈ ਮੇਰਾ ਨੰਬਰ 416-970-5005। ਮੈਨੂੰ ਇੱਥੇ ਹੀ ਆਗਿਆ ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
ਸ਼ਾਇਰਾਂ ਦੀਆਂ ਕਲਮਾਂ ਦੇ ਹੁਣ ਫੜਕਣ ਨਾ ਡੋਲੇ ਯਾਰਾ, ਹੁਣ ਤਾਂ ਕਿਰਦਾਰ ਫੁੱਲਾਂ ਤੋਂ ਸਭ ਦੇ ਨੇ ਹੌਲੇ ਯਾਰਾ, ਖਾ ਗਿਆ ਜੰਗ ਸੂਰਮਿਆਂ ਦੀਆਂ ਦੇਗਾਂ ਦੀਆਂ ਧਾਰਾਂ ਨੂੰ, ਹੁਣ ਚੁੰਨੀ ਪਹਾੜਾਂ ਤੋਂ ਭਾਰੀ ਲੱਗਦੀ ਮੁਟਿਆਰਾਂ ਨੂੰ, ਹੁਣ ਅੱਜ ਕੱਲ ਤਾਂ ਯਾਰ ਮਾਰਦੇ
ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ।
The views expressed on the preceding program necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਖੁਸ਼ੀਆਂ ਉੱਪਰ ਲਿਮਿਟ ਔਰ ਫਨ ਕੀ ਸਪੀਡ ਅਗਰ ਕਮ ਹੋ ਤੋ ਸਭ ਕੁਛ ਹੈ ਬੋਰਿੰਗ, ਔਰ ਐਸਾ ਹੀ ਹੈ ਕੁਛ ਆਪਕੇ ਇੰਟਰਨੈਟ ਕੇ ਸਾਥ, ਮਗਰ ਅਬ ਨਾ ਲਿਮਿਟ ਕੀ ਫਿਕਰ ਔਰ ਨਾ ਹੀ ਸਪੀਡ ਕਾ ਗਮ, buzzmax.ca ਕੇ ਸਾਥ, ਜੀ ਹਾਂ, ਹਾਈ ਸਪੀਡ ਅਨਲਿਮਿਟੇਡ ਇੰਟਰਨੈਟ ਯਾ ਹੋਮ ਫੋਨ ਕੇ ਸਾਥ ਬੰਡਲ ਆਫਰ ਕੇ ਮਜ਼ੇ ਉਡਾਈਏ, ਵੋ ਵੀ ਅਨਬਿਲੀਵੇਬਲ ਪ੍ਰਾਈਸ ਮੇ, ਨੋ ਕੰਟ੍ਰੈਕਟ, ਨੋ ਕ੍ਰੈਡਿਟ ਚੈੱਕ, ਯਾਨੀ ਮੈਕਸ ਸਪੀਡ ਅਨਲਿਮਿਟੇਡ ਫਨ ਕੇ ਸਾਥ। ਫਾਰ ਡੀਟੇਲਸ ਲੌਗ ਔਨ ਟੂ buzzmax.ca ਔਰ ਕਾਲ 416-800-0900।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਲੋਏਸਟ ਪ੍ਰਾਈਸਿਸ ਇਨ ਦਾ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 ਬੋਵੇ ਡਰਾਈਵ, ਵੈਸਟ ਬ੍ਰੈਂਪਟਨ, ਜਾਂ ਕਾਲ ਕਰੋ 905-450-2828-905-450-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2828-2
ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
ਸੋਹਣਾ ਹੋਵੇ ਬਿਨਾ ਨਹੀਂ ਜਚਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ